ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਰ ਜੰਮਹੇ ਆਵਹੇ ਜਾਵਹੇ ਅੰਤ ਗਏ ਪਛਤਾਵਹੇ ਬਿਨ ਨਾਵੈ ਸੁਖ ਨਾ ਹੋਈ ਐਥੈ ਕਮਾਵੈ ਸੋ ਫਲ ਪਾਵੈ ਮਨਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥੈ ਭੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥੈ ਭੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਰ ਸ਼ਤਰ ਤਖ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ, ਭਾਵਾਂ ਕਿ ਰੋਜ਼ਾਨਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋ ਕਰ ਹੁਕਮ ਦੀ ਦਾਤ ਬਖਸ਼ਿਸ਼ ਕਰਦੇ ਨੇ, ਉਸ ਹੁਕਮ ਦੀ ਵਿਚਾਰ ਵਿਆਖਿਆ आप जी नू गुरमुख प्यारे विद्वान सज्जन इस अस्थान ते रोज सरवण करांदे ने, और खास करके इन्हां दिनां विच जो दीवान ने सोडी सुल्तान पातशाह तन तन श्री गुरु रामदास जी महाराज नाम रसक सतगुरु गुण गाहक सतगुरु परमेश्वर दी प्रतख मूर्त सतगुरु धन गुरु रामदास महाराज जी दे आगमन दिवस नूं समर्पित विशेष गुरमत दीवान आयोजित किए जाते हैं, और खास करके दास इन्हां दिनां विच उस महान विद्वान जिन्हां ने तीन दहाके तो ज़्यादा समा गुरु रामदास जी दे पुरब ते इस अस्थान ते कथा विचार कीती, अति सन्मान योग गुरपुर वासी ज्ञानी संत सिंह जी मस्कीन आप संगतां दे दर्शन दीदारे करदे रहे, हजूर बख्शिश करन गुरु रामदास जी दा पुरब आपां शरदा भावना आस्था नाल मना सकीए। सतगुरु अज तो तरस करके आप ही विच वरत के सेवा लै लैन। अज जो पावन पवित्र शब्द गुरदेव ने हुक्म रूप विच बख्शिश कीता है, ए अमृत बचन श्री गुरु ग्रंथ साहिब जी दे राग वडहंस दा शंत है, और इस अमृत बचन दे उचारण करता तीसरे गुरुदेव धन गुरु अमरदास महाराज जी ने। चार पदे ने इस अमृत शब्द दे जो आपां विचार करनी है। पहले पदे दा पाठ गुरु सवारियां ने असानू सरवण कराया है, और हुक्मनामे दी कथा दा इको एक ही प्रयोजन हुंदा है कि सब तो पहल उस पवित्र शब्द नूं दित्ती जाए जो शब्द सतगुरु ने सानू वाक मुख वाक जां हुक्म रूप विच बख्शिश कीता है, क्योंकि हुक्मनामे दी कथा दा मतलब कि शब्द दे अखरी अर्थ शब्द दी समय अनुसार संकोचवी जां विस्तार सहित व्याख्या, और शब्द दा जो तत् भाव है वो कहण वाले वक्ते और सुन वाले स्रोते दे ज़ेहन विच बैठ जाए। कथा दा भाव एक है। सतगुरु गुरु अमरदास महाराज जी दे चार जिहड़े पदे ने इस विच पहला स्पष्ट बेनती करदे हां की विचार होवेगी। सब तो पहले पदे विच इस शरीर दी नाशवानता दा जिक्र कीता है, जजरी शब्द हजूर ने वरत्या कि इस नूं बुढ़ेपा खाएगा, दबा लएगा इस शरीर नूं एक दिन बुढ़ेपा। फिर अगला बचन जो इत्थे कमाया है वह अगे मिलेगा, इत्थे तुरदियां भैण ने भरा ने मित्र ने सज्जन ने, पर उत्थे कोपा ने रह उत्थे तां शरीर भी साडा नहीं जाना। महाराज कहिंदे ने शरीर नूं बुढ़ेपा खाएगा। इस तो बाद दूसरा जिहड़ा पदा है उस विच हजूर ने बख्शिश कीती, कल्ला शरीर जजरी नहीं, जे सतगुरु कृपा करके इनू प्रभु नाल शब्द नाल अपने नाल अभेद कर लैन यही शरीर कंचन वर्गा शुद्ध है। महाराज ने दो बचन किए, पहला जजरी, फिर हजूर ने कहा यह कंचन का शुद्ध सोने की तरह है, कीमती है। तीसरे पदे विच मनमुख बिरति का जिक्र किया जो परमेश्वर के नाम तो विखूणे ने। चौथे पदे विच ਹਜ਼ੂਰ ਉਹਨਾਂ ਦੇ ਚਰਨਾਂ ਤੋਂ ਕੁਰਬਾਨ ਜਾਂਦੇ ਨੇ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਦੇ ਰੰਗ ਵਿੱਚ ਰਤੇ ਹੋਏ ਨੇ। ਇਹ ਚਾਰ ਪਦੇ ਨੇ ਜਿਨ੍ਹਾਂ ਦੀ ਆਪਾਂ ਅੱਜ ਵਿਚਾਰ ਕਰਨੀ ਹੈ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਂ ਦੂਰ ਦੁਰਾਡੇ ਦੇਸ਼ ਵਿਦੇਸ਼ ਵਿੱਚ ਬੈਠੇ ਸਤਿਗੁਰੂ ਦੇ ਇਸ ਪਵਿੱਤਰ ਦਰਬਾਰ ਤੋਂ ਰੋਜ਼ ਆਪ ਜੀ ਸ਼ਬਦ ਵਿਚਾਰ ਸਰਵਣ ਕਰਦੇ ਹੋ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਓਟ ਆਸਰਾ ਲਈਏ, ਅਰਦਾਸ ਕਰੀਏ ਸੱਚੇ ਪਾਤਸ਼ਾਹ ਆਪ ਤਰਸ ਕਰੋ, ਮਿਹਰ ਕਰੋ, ਹਜ਼ੂਰ ਆਪ ਵਿੱਚ ਵਰਤ ਕੇ ਪ੍ਰੇਮ ਭਾਵਨਾ ਸ਼ਰਧਾ ਨਾਲ ਹਉਮੈ ਤੋਂ ਰਹਿਤ ਕਰਕੇ ਵਿਚਾਰ ਕਰਾ ਲਵੋ, ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹਲਾ ਤੀਜਾ।
ਵਡਹੰਸ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ। ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਜ਼ਿੰਦਗੀ ਦਾ ਕਾਫੀ ਹਿੱਸਾ 2 ਕੁ ਦਹਾਕੇ ਦੇ ਕਰੀਬ ਕੇਵਲ ਬਾਹਰਮੁਖੀ ਕਰਮ ਕਾਂਡ ਤੀਰਥ ਇਸ਼ਨਾਨ ਵਿੱਚ ਹੀ ਬਤੀਤ ਹੋਏ, ਬੀਬੀ ਅਮਰੋ ਤੋਂ, ਧੰਨ ਗੁਰੂ ਅੰਗਦ ਸਾਹਿਬ ਜੀ ਦੀ ਬੇਟੀ ਤੋਂ ਅੰਮ੍ਰਿਤ ਵੇਲੇ ਸ਼ਬਦ ਸੁਣਿਆ। ਹਜ਼ੂਰ ਦੀ ਬਾਣੀ ਦਾ ਸ਼ਬਦ ਸੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ। ਇਹ ਸ਼ਬਦ ਸੁਣਿਆ, ਅੰਦਰ ਨੂੰ ਜਾਗ ਲੱਗੀ। ਭਾਵੇਂ ਉਸ ਤੋਂ ਪਹਿਲਾਂ ਇਹਨਾਂ ਨੂੰ ਇੱਕ ਉਦਾਸੀ ਮਹਾਤਮਾ ਨੇ ਕਹਿ ਦਿੱਤਾ ਸੀ ਕਿ ਇੰਨੀ ਉਮਰ ਤੁਹਾਡੀ ਬਤੀਤ ਹੋ ਗਈ, ਅਜੇ ਤੱਕ ਤੁਸੀਂ ਗੁਰੂ ਧਾਰਨ ਨਹੀਂ ਕੀਤਾ। ਮੇਰੇ ਕਹਿਣ ਤੋਂ ਮੁਰਾਦ ਬੀਬੀ ਅਮਰੋ ਤੋਂ ਸ਼ਬਦ ਸੁਣਿਆ। ਬਾਬਾ ਅਮਰਦਾਸ ਜੀ ਬੀਬੀ ਅਮਰੋ ਦੇ ਨਾਲ ਪਿੰਡ ਬਾਸਰਕੇ ਤੋਂ ਖਡੂਰ ਸਾਹਿਬ ਪਹੁੰਚੇ ਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਸਨ। ਇਹ ਵੀ ਆਪ ਸੰਗਤ ਦੀ ਜਾਣਕਾਰੀ ਲਈ, ਉਮਰ ਦੇ ਲਿਹਾਜ਼ ਨਾਲ ਗੁਰੂ ਅਮਰਦਾਸ ਜੀ ਤੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ 25 ਸਾਲ ਛੋਟੇ ਨੇ। ਗੁਰੂ ਅੰਗਦ ਦੇਵ ਜੀ ਤੋਂ, ਇਉਂ ਕਹਿ ਲਵਾਂ, ਗੁਰੂ ਅਮਰਦਾਸ ਸਰੀਰਕ ਉਮਰ 'ਤੇ 25 ਸਾਲ ਵੱਡੇ ਨੇ। ਧੰਨ ਗੁਰੂ ਅਮਰਦਾਸ ਜੀ ਨੇ 12 ਸਾਲ ਕਰੜੀ ਘਾਲ ਕਮਾਈ ਕੀਤੀ, ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੇ ਪਾਤਰ ਬਣੇ ਅਤੇ ਉਹਨਾਂ ਦੀ ਉਪਮਾ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਖਾਸ ਕਰਕੇ ਗੁਰੂ ਘਰ ਦੇ ਰਬਾਬੀ ਸੱਤਾ ਔਰ ਬਲਵੰਡ ਜੀ ਔਰ ਭੱਟ ਸਾਹਿਬਾਨ ਉਹਨਾਂ ਨੇ ਸਿਫਤ ਵਿੱਚ ਬੋਲ ਕਹੇ। ਤੀਸਰੇ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਦੇ ਪੜਪੋਤੇ, ਉਹਨਾਂ ਨੇ ਵੀ ਗੁਰੂ ਅਮਰਦਾਸ ਦੀ ਸਿਫਤ ਵਿੱਚ ਬਚਨ ਕਹੇ। ਸੰਖੇਪ ਜੀ ਬੇਨਤੀ ਕਰਾਂ, ਕਿਉਂਕਿ ਜਿਸ ਗੁਰਦੇਵ ਦਾ ਅਸੀਂ ਸ਼ਬਦ ਵਿਚਾਰ ਲੱਗੇ ਹਾਂ ਉਹਨਾਂ ਸੰਬੰਧੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਾਰੇ ਗੁਰੂ ਘਰ ਦੇ ਰਬਾਬੀ ਇੱਕ ਬਚਨ ਕਹਿੰਦੇ ਆ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਖਾ ਪੋਤਾ ਪਰਵਾਨ। ਸਿਰਫ ਇਹਦੇ ਅਰਥ, ਸੋ ਟਿੱਕਾ, ਟਿੱਕਾ ਦਾ ਅਰਥ ਹੈ ਮੱਥੇ ਦਾ ਨੂਰ, ਸੋ ਬਹਿਣਾ, ਬਹਿਣਾ ਦਾ ਲਫ਼ਜ਼ੀ ਅਰਥ ਹੈ ਸਿੰਘਾਸਨ, ਦੀਵਾਨ ਦਾ ਅਰਥ ਹੈ ਦਰਬਾਰ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਆਹ ਪੋਤਾ ਪਰਵਾਨ। ਇਹਦਾ ਮਤਲਬ ਕਿ ਗੁਰੂ ਅਮਰਦਾਸ ਜੀ ਦੇ ਮੱਥੇ 'ਤੇ ਜਿਹੜਾ ਨੂਰ ਹੈ ਮਸਤਕ 'ਤੇ, ਉਹ ਉਸੇ ਤਰ੍ਹਾਂ ਦਾ ਨੂਰ ਹੈ ਜਿਹੜਾ ਨੂਰ ਗੁਰੂ ਅੰਗਦ ਦੇਵ ਅਤੇ ਗੁਰੂ ਨਾਨਕ ਸਾਹਿਬ ਦੇ ਮਸਤਕ 'ਤੇ ਸੀ। ਜਿਸ ਆਸਨ 'ਤੇ ਗੁਰੂ ਅਮਰਦਾਸ ਬਿਰਾਜਮਾਨ ਨੇ, ਇਹ ਉਹ ਹੀ ਆਸਨ ਹੈ ਜਿਸ ਆਸਣ ਉੱਪਰ ਧੰਨ ਗੁਰੂ ਅੰਗਦ ਦੇਵ ਅਤੇ ਗੁਰੂ ਨਾਨਕ ਸਾਹਿਬ ਬਿਰਾਜਮਾਨ ਸਨ। ਇਹਨਾਂ ਦੇ ਦਰਬਾਰ ਦੀ ਦਖ ਵੀ ਓਖ ਹੈ, ਦਿੱਖ ਵੀ ਓਖ ਹੈ, ਜਿਹੜੀ ਧੰਨ ਗੁਰੂ ਅੰਗਦ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਹੈ। ਇਹ ਸ਼ਬਦ ਕਹਿ ਕੇ ਅਗਲਾ ਨਾਲ ਜਿਹੜਾ ਬਚਨ ਕਿਹਾ, ਦਾਦਾ ਗੁਰੂ ਨਾਨਕ ਸਾਹਿਬ ਜੀ ਅਤੇ ਪਿਤਾ ਧੰਨ ਗੁਰੂ ਅੰਗਦ ਦੇਵ ਜੀ। ਦਾਸ ਨੇ ਤਾਂ ਆਰੰਭ 'ਚ ਬੇਨਤੀ ਕੀਤੀ, ਜੇ ਤਰਕ ਦੇ ਲਿਹਾਜ਼ ਨਾਲ ਦੇਖੋਗੇ ਤੇ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਤੋਂ 25 ਸਾਲ ਪਹਿਲਾਂ ਸੰਸਾਰ ਵਿੱਚ ਆਏ ਆ, ਆਗਮਨ ਉਹਨਾਂ ਦਾ ਹੈ। ਪਰ ਜੇ ਰੂਹਾਨੀਅਤ ਦੇ ਹਿਸਾਬ ਨਾਲ ਗੁਰਮਤ ਦੇ ਘਰ ਵਿੱਚ ਜਨਮ ਲੈਣ ਦੀ ਗੱਲ ਕਰੋਗੇ ਤੇ 25 ਸਾਲ ਛੋਟੇ ਗੁਰੂ ਅੰਗਦ ਦੇਵ ਜੀ ਨੂੰ ਪਿਤਾ ਕਿਹਾ ਗਿਆ ਤੇ 25 ਸਾਲ ਜਿਹੜੇ ਵੱਡੇ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਪੋਤਾ ਕਿਹਾ ਗਿਆ ਹੈ। ਕਹਿਣ ਤੋਂ ਮੁਰਾਦ ਜਿਸ ਦਿਨ ਗੁਰੂ ਘਰ ਦੇ ਵਿੱਚ ਗੁਰਮਤ ਨੂੰ ਗ੍ਰਹਿਣ ਕੀਤਾ ਉਸ ਦਿਨ ਜਨਮ ਖਾਏ। ਹਜ਼ੂਰ ਨੇ ਫੁਰਮਾਇਆ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਉ ਦਾਦੇ ਜੇ ਵਿਹਾ ਪੋਤਾ ਪਰਵਾਨ, ਮਸਤਕ ਦਾ ਨੂਰ ਸਿੰਘਾਸਨ ਔਰ ਦਰਬਾਰ, ਜਿਸ ਤਰ੍ਹਾਂ ਦੇ ਪਿਤਾ ਗੁਰੂ ਅੰਗਦ ਦੇਵ ਜੀ, ਜਿਸ ਤਰ੍ਹਾਂ ਦੇ ਦਾਦੇ ਧੰਨ ਗੁਰੂ ਨਾਨਕ ਸਾਹਿਬ ਜੀ, ਉਸੇ ਤਰ੍ਹਾਂ ਪੋਤਰਾ ਗੁਰੂ ਅਮਰਦਾਸ ਵੀ ਪਰਵਾਨ ਹੋ ਗਿਆ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਬੋਲ ਨੇ। ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾਂ ਦੇ ਵਿੱਚ ਦਰਜ ਹੈ। ਇਹ ਵੀ ਬੇਨਤੀ ਕਰ ਦੇਵਾਂ, ਗੁਰੂ ਨਾਨਕ ਸਾਹਿਬ ਜੀ ਦੀ ਉਸ ਤੋਂ ਪਹਿਲਾਂ ਬਾਣੀ ਮੌਜੂਦ ਹੈ, ਉਹ 19 ਰਾਗਾਂ ਵਿੱਚ ਹੈ। ਗੁਰੂ ਅੰਗਦ ਦੇਵ ਜੀ ਦਾ ਸ਼ਬਦ ਕੋਈ ਨਹੀਂ ਰਾਗ ਵਿੱਚ, ਸਿਰਫ ਸ਼ਲੋਕ ਨੇ ਜਿਹੜੇ ਵਾਰਾਂ ਨਾਲ ਆਉਂਦੇ ਨੇ। 63 ਸ਼ਲੋਕ ਗੁਰੂ ਅੰਗਦ ਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ। ਪਹਿਲਾ ਸ਼ਲੋਕ ਹੈ, ਜਿਸ ਪਿਆਰੇ ਸਿਉਨੇਹੋ ਤਿਸ ਆਗੈ ਮਰ ਚਲੀਏ, ਤ੍ਰਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਉਹਨਾਂ ਦਾ ਅਖੀਰਲਾ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਨਾਨਕ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਸਾਰਿਆ, ਇੱਕ ਨਾ ਚਲੀਆ ਨਾਲ। ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੇ 19 ਰਾਗ ਗੁਰੂ ਨਾਨਕ ਸਾਹਿਬ ਨੇ ਵਰਤੇ ਨੇ, ਉਹਨਾਂ ਵਿੱਚੋਂ 17 ਰਾਗਾਂ ਦੀ ਹਜ਼ੂਰ ਨੇ ਵਰਤੋਂ ਕੀਤੀ ਹੈ। ਗੁਰੂ ਅਮਰਦਾਸ ਜੀ ਦੀ 17 ਰਾਗਾਂ ਵਿੱਚੋਂ ਬਾਣੀ ਜੋ ਹੈ, ਉਹਨਾਂ 17 ਵਿੱਚ ਇੱਕ ਰਾਗ ਵਡਹੰਸ ਵੀ ਹੈ। ਵਡਹੰਸ ਰਾਗ ਹੈ, ਬਾਣੀ ਦੇ ਉਚਾਰਨ ਕਰਤਾ ਧੰਨ ਗੁਰੂ ਅਮਰਦਾਸ ਤੀਸਰੇ ਗੁਰਦੇਵ ਖਨ।
ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਏ।
ਇਹ ਸਰੀਰ ਜਜਰੀ ਹੈ, ਇਹਦਾ ਮਤਲਬ ਹੋ ਗਿਆ ਜਿਹੜਾ ਇਹ ਸਰੀਰ ਹੈ। ਅਖਰੀ ਅਰਥ ਆਪਾਂ ਕਰ ਲਈ, ਫਿਰ ਇਹਦੀ ਵਿਸਤਾਰ ਨਾਲ ਵਿਆਖਿਆ ਕਰਨੇ। ਇਹ ਸਰੀਰ ਜਿਹੜਾ ਸਾਡਾ ਇਹ ਸਰੀਰ ਹੈ, ਜਜਰੀ ਹੈ। ਜਜਰੀ ਦਾ ਅਰਥ ਨਾਸ਼ਵੰਦ ਕੀਤਾ, ਵੈਸੇ ਜਜਰੀ ਦਾ ਅਰਥ ਛਿੱਜਣ ਵਾਲਾ ਕੀਤਾ ਜਾਂਦਾ ਹੈ, ਜਰਜਰਾ ਪੁਰਾਣਾ ਵੀ ਅਸੀਂ ਕਹਿੰਦੇ। ਇਹਦਾ ਸਿੱਧਾ ਸਮੁੱਚਾ ਜਿਹਾ ਭਾਵ ਹੈ ਕਿ ਇਹ ਜਿਹੜਾ ਸਾਡਾ ਸਰੀਰ ਹੈ, ਜਿਹੜੀ ਏਡੀ ਸੁੰਦਰ ਦੇਹ ਪ੍ਰਤੀਤ ਹੋ ਰਹੀ ਹੈ, ਇਹ ਸਰੀਰ ਜਜਰੀ ਹੈ, ਇਹ ਨਾਸ਼ ਹੋਵੇਗਾ, ਇਹ ਛਿੱਜੇਗਾ, ਇਹਨੇ ਇੱਕ ਦਿਨ ਜ਼ਰੂਰ ਖਤਮ ਹੋਣਾ ਹੈ। ਅਤੇ ਮਹਾਰਾਜ ਕਹਿੰਦੇ ਨੇ ਇਸ ਨੂੰ ਜਰ ਪਹੁੰਚੈ ਆਏ, ਇਸ ਨੂੰ ਇਸ ਸਰੀਰ ਨੂੰ। ਇੱਥੇ ਜਰ ਦਾ ਲਫ਼ਜ਼ੀ ਅਰਥ ਹੈ ਜੀ ਬੁਢੇਪਾ। ਇਸ ਸਰੀਰ ਨੂੰ ਇੱਕ ਦਿਨ ਬੁਢੇਪਾ ਜ਼ਰੂਰ ਪਹੁੰਚੇਗਾ। ਫਿਰ ਬੇਨਤੀ, ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਏ, ਇਹ ਸਾਡਾ ਸਰੀਰ ਨਾਸ਼ਵਾਨ ਹੈ, ਇੱਕ ਦਿਨ ਇਸ ਸਰੀਰ ਨੂੰ ਬੁਢੇਪਾ ਜ਼ਰੂਰ ਆ ਕੇ ਦਬਾਏਗਾ, ਜਾਂ ਬੁਢੇਪਾ ਇਹਦੇ ਉੱਤੇ ਆਪਣਾ ਕਬਜ਼ਾ ਕਰੇਗਾ।
ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੈ ਜਾਏ।
ਗੁਰ ਰਾਖੇ ਸੇ ਉਬਰੇ, ਜਿਨ੍ਹਾਂ ਨੂੰ ਸਤਿਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦੇ ਕੇ ਬਚਾ ਲਿਆ, ਜਿਹੜੇ ਗੁਰਮਤ ਨਾਲ ਜੁੜ ਗਏ, ਉਹਨਾਂ ਨੂੰ ਹਜ਼ੂਰ ਨੇ ਰੱਖ ਲਿਆ। ਜਿਹੜੇ ਗੁਰੂ ਦੇ ਸ਼ਬਦ ਤੋਂ ਵਿਹੂਣੇ ਰਹਿ ਗਏ, ਜਿਹੜੇ ਗੁਰੂ ਦੇ ਸ਼ਬਦ ਨੂੰ ਜਿਨ੍ਹਾਂ ਨੇ ਸੁਣਿਆ ਨਾ, ਮਹਾਰਾਜ ਕਹਿੰਦੇ ਨੇ ਹੋਰ ਮਰ ਜੰਮੈ ਆਵੈ ਜਾਏ। ਸ਼ਬਦ ਤੋਂ, ਗੁਰੂ ਤੋਂ ਵਿਹੂਣੇ ਨਗੂਰੇ ਬੰਦੇ ਹੋਰ ਜਿਤਨੇ ਨੇ, ਉਹ ਆਉਂਦੇ ਅਤੇ ਜਾਂਦੇ ਨੇ। ਕਿਵੇਂ ਆਉਂਦੇ ਜਾਂਦੇ ਨੇ? ਮਹਾਰਾਜ ਕਹਿੰਦੇ ਨੇ ਉਹ ਮਰਦੇ ਨੇ, ਫਿਰ ਜੰਮਦੇ ਨੇ, ਜੰਮਦੇ ਨੇ, ਫਿਰ ਉਹ ਮਰ ਜਾਂਦੇ ਨੇ। ਉਹਨਾਂ ਦਾ ਆਵਾਗਾਉਣ ਦਾ ਜਿਹੜਾ ਚੱਕਰ ਹੈ, ਉਹ ਨਿਰੰਤਰ ਬਣਿਆ ਹੀ ਰਹਿੰਦਾ ਹੈ। ਪਹਿਲੀ ਬੇਨਤੀ ਜੋ ਅੱਜ ਆਪ ਜੀ ਦੇ ਸਨਮੁਖ ਕਰਨੀ ਹੈ ਸਰੀਰ ਦੇ ਸੰਬੰਧ ਵਿੱਚ, ਕਿਉਂਕਿ ਅਸੀਂ ਇੱਕ ਇੱਕ ਪਦੇ ਦੀ ਵਿਚਾਰ ਅਖਰੀ ਅਰਥ, ਇਹ ਸਰੀਰ ਜਜਰੀ ਹੈ, ਇਸ ਨੂੰ ਜੜ ਪਹੁੰਚੇ ਆਏ। ਪਹਿਲੀ ਬੇਨਤੀ ਇਵੇਂ ਕਿ ਸਰੀਰ ਦੇ ਅਰਥ ਕੀ ਨੇ। ਦਾਸ ਨੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਮੰਜੀ ਸਾਹਿਬ ਹੀ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਜਦੋਂ ਪਾਠ ਕਰਦੇ ਹਾਂ ਅਤੇ ਇਸ ਬੌਡੀ ਨਾਲ ਸੰਬੰਧਿਤ ਮਹਾਰਾਜ ਜੀ ਨੇ ਕਈ ਸ਼ਬਦਾਂ ਦੀ ਵਰਤੋਂ ਕੀਤੀ, ਇਕੱਲਾ ਸਰੀਰ ਨਹੀਂ ਵਰਤਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਲਈ ਸਰੀਰ ਦੀ ਥਾਂ 'ਤੇ ਦੇਹ ਲਫ਼ਜ਼ ਵੀ ਵਰਤਿਆ ਹੈ। ਦੇਹ ਅਸੀਂ ਪੜ੍ਹਦੇ ਹਾਂ, ਤੁਮਰੀ ਕਿਰਪਾ 'ਤੇ ਮਾਨੁੱਖ ਦੇਹ ਪਾਈ ਹੈ, ਉੱਥੇ ਸਰੀਰ ਨਹੀਂ ਕਿਹਾ, ਉੱਥੇ ਦੇਹ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਅੰਦਰ। ਇਸ ਨੂੰ ਜਿੱਥੇ ਦੇਹ ਕਿਹਾ ਗਿਆ ਉੱਥੇ ਹਜ਼ੂਰ ਨੇ ਇਸ ਲਈ ਸ਼ਬਦ ਕਾਇਆ ਵੀ ਵਰਤਿਆ ਹੈ, ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ, ਹਜ਼ੂਰ ਨੇ ਇਸ ਨੂੰ ਕਾਇਆ ਵੀ ਕਿਹਾ ਹੈ। ਤੀਸਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ, ਇਸ ਦੇ ਲਈ ਹਜ਼ੂਰ ਨੇ ਗਾਤ ਵੀ ਵਰਤਿਆ ਹੈ, ਬਿਨ ਸਜੈ ਹੈ ਤੇਰੋ ਗਾਤ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਾਤ ਸ਼ਬਦ ਵੀ ਵਰਤਿਆ ਹੈ। ਉਸ ਤੋਂ ਬਾਅਦ ਜਿਹੜਾ ਅਸੀਂ ਸ਼ਬਦ ਅੱਜ ਪੜ੍ਹਿਆ ਹੈ, ਸਰੀਰ ਸ਼ਬਦ ਦੀ ਵਰਤੋਂ ਵੀ ਕੀਤੀ ਹਜ਼ੂਰ ਨੇ, ਜਿਵੇਂ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ, ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਪਹਿਲੀ ਬੇਨਤੀ ਸਿਰਫ ਦਾਸ ਇਹ ਕਰਨ ਲੱਗਾ, ਦੇਹ ਸ਼ਬਦ, ਕਾਇਆ ਸ਼ਬਦ, ਗਾਤ ਸ਼ਬਦ ਅਤੇ ਉਸ ਤੋਂ ਬਾਅਦ ਸਰੀਰ ਸ਼ਬਦ ਜਿਹੜੇ ਵਰਤੇ ਨੇ, ਭਾਵੇਂ ਅਸੀਂ ਕਥਾ ਕਰਨ ਲੱਗੇ ਹਾਂ ਇਹਨਾਂ ਦੇ ਅਰਥ ਪਰਿਆਵਾਚੀ ਕਰ ਜਾਂਦੇ ਹਾਂ, ਕੋਈ ਸ਼ੱਕ ਨਹੀਂ, ਦੇਹ ਦਾ ਅਰਥ ਸਰੀਰ, ਸਰੀਰ ਦਾ ਅਰਥ ਕਾਇਆ, ਕਾਇਆ ਦਾ ਅਰਥ ਗਾਤ, ਪਰ ਜੇ ਇਹਨਾਂ ਸ਼ਬਦਾਂ ਦੀ ਗਹਿਰਾਈ ਵੀ ਜਾਵਾਂਗੇ, ਸਰੀਰ ਦੇਹ ਵਾਲੇ ਅਰਥ ਨਹੀਂ ਰੱਖਦਾ, ਦੇਹ ਸਰੀਰ ਵਾਲੇ ਅਰਥ ਨਹੀਂ ਰੱਖਦੀ, ਕਾਇਆ ਗਾਤ ਵਾਲੇ ਅਰਥ ਨਹੀਂ ਰੱਖਦੀ ਅਤੇ ਗਾਤ ਦੇ ਅਰਥ ਕਾਇਆ ਵਾਲੇ ਨਹੀਂ ਬਣਦੇ। ਇਹ ਸੁਣਿਓ ਇਸ ਬੇਨਤੀ ਨੂੰ, ਸਭ ਤੋਂ ਪਹਿਲੀ ਬੇਨਤੀ ਹੈ ਕਿ ਸ਼ਬਦ ਹੈ ਦੇਹ। ਅਸੀਂ ਬਾਣੀ 'ਚ ਪੜ੍ਹਨੇ ਹਾਂ ਭਈ ਪ੍ਰਾਪਤ ਮਾਨੁੱਖ ਦੇ ਖੁਰੀਆ, ਹੁਣ ਦੇਹ ਜਿਹੜਾ ਸ਼ਬਦ ਹੈ ਇਹਦਾ ਅਰਥ ਸਿੱਧਾ ਜੇ ਅਸੀਂ ਸਰੀਰ ਹੀ ਕਰਾਂਗੇ, ਪਰ ਉਂਝ ਦੇਹ ਲਫ਼ਜ਼ ਜਿਹੜਾ ਹੈ ਇਹ ਸੰਸਕ੍ਰਿਤ ਦੀ ਦੇਹੂ ਧਾਤੂ ਤੋਂ ਬਣਿਆ। ਇਹਨੂੰ ਕਿਉਂ ਦੇਹ ਕਿਹਾ ਜਾਂਦਾ? ਇਹਦਾ ਅਖਰੀ ਅਰਥ ਮੈਂ ਕਿਹਾ ਸਿੱਧਾ ਜਿਹਾ ਸਰੀਰ ਕਰਾਂਗੇ, ਇਹ ਦੇਹ ਧਾਤੂ ਤੋਂ ਬਣਿਆ, ਇਹਦਾ ਅਰਥ ਹੈ ਨਿਰੰਤਰ ਵਿਕਾਸ ਕਰਨਾ। ਦੇਹ ਦਾ ਲਫ਼ਜ਼ੀ ਅਰਥ ਇਕੱਲਾ ਸਰੀਰ ਨਹੀਂ, ਅਰਜ਼ ਕਰਾਂਗਾ ਸਰੀਰ ਦੇ ਅਰਥ ਹੋਰ ਨੇ, ਦੇਹ ਦਾ ਅਰਥ ਜਿਹੜਾ ਵਿਕਾਸ ਕਰ ਰਿਹਾ ਹੈ, ਦੇਹ ਦਾ ਮਤਲਬ ਜਿਹੜਾ ਅੱਗੇ ਤੁਰੇਗਾ। ਆਪ ਜੀ ਦੇਖੋ ਇੱਕ ਉਦਾਹਰਨ ਹੈ, ਅਸੀਂ ਦੇਖਦੇ ਹਾਂ ਕਈ ਬੰਦੇ ਮਾਨਸਿਕ ਤੌਰ 'ਤੇ ਬਿਮਾਰ ਹੁੰਦੇ ਨੇ, ਸਰੀਰਕ ਤੌਰ 'ਤੇ ਉਹਨਾਂ ਦਾ ਵਿਕਾਸ ਹੋਈ ਜਾਂਦਾ, ਮਾਨਸਿਕ ਤੌਰ 'ਤੇ ਵਿਕਾਸ ਰੁਕਿਆ ਹੁੰਦਾ, ਪਰ ਸਰੀਰਕ ਵਿਕਾਸ ਮਾਨਸਿਕ ਵਿਕਾਸ ਦੀ ਗਲਤੀ ਕਰਕੇ ਰੁਕੇਗਾ ਨਹੀਂ, ਸਰੀਰ ਆਪਣਾ ਦੇਹ ਆਪਣਾ ਵਿਕਾਸ ਕਰੀ ਜਾਏਗੀ। ਉਦਾਹਰਨ ਦੇ ਤੌਰ 'ਤੇ ਕਈ ਬੱਚੇ, ਕਈ ਬੰਦੇ ਐਸੇ ਨੇ ਜੀ ਜਿਨ੍ਹਾਂ ਦੀ ਮਾਨਸਿਕ ਸਥਿਤੀ ਜਿਹੜੀ ਉਹ ਬੱਚਿਆਂ ਵਾਲੀ ਹੈ, ਉਮਰ ਉਹਨਾਂ ਦੀ ਤਕਰੀਬਨ 25-25-30-30 ਸਾਲ ਦੀ ਹੋ ਜਾਏ, ਉਦਾਹਰਨ ਦੇ ਰਿਹਾ, ਹਰਕਤਾਂ ਅਤੇ ਸ਼ਬਦ ਉਹਨਾਂ ਦੇ ਬੱਚਿਆਂ ਵਾਲੇ ਨੇ, ਉਹ ਬੌਡੀ ਕਰਕੇ ਜਿਤਨੇ ਵੀ ਐਕਸ਼ਨ ਕਰਨਗੇ ਉਹ ਨਿਆਣਿਆਂ ਵਾਲੇ ਕਰਨਗੇ। ਅਤੇ ਕਈ ਵਾਰੀ ਜਿਹੜੇ ਮਾਨਸਿਕ ਤੌਰ 'ਤੇ ਬੱਚੇ ਬਿਮਾਰ ਨੇ, ਮਾਂ ਉਹਨੂੰ 8-9 ਸਾਲ ਤੱਕ ਤਾਂ ਪਕੜ ਲਏਗੀ, ਨਵਾ ਧਵਾ ਲਏਗੀ, ਅਖੀਰ 'ਤੇ ਉਹ ਕਹਿਣ ਲੱਗ ਪਈ ਕਰਾਂ ਕੀ, ਹਰਕਤਾਂ ਇਹਦੀਆਂ ਬੱਚਿਆਂ ਵਾਲੀਆਂ ਨੇ ਪਰ ਸਰੀਰ ਇਹਦੇ ਵਿੱਚ ਐਨਰਜੀ ਆ ਕੇ ਵਿਕਾਸ ਕਰਕੇ ਇਹ ਜਵਾਨ ਹੋ ਚੁੱਕਾ ਹੈ। ਮੇਰੀ ਬੇਨਤੀ ਸੁਣਿਓ, ਦੇਹ ਦਾ ਮਤਲਬ ਇਹ ਵਿਕਾਸ ਕਰਨਾ, ਮਨ ਨਾ ਵੀ ਵਿਕਾਸ ਕਰੇ, ਦੇਹ ਆਪਣਾ ਕੰਮ ਕਰੇਗੀ, ਦੇਹ ਅੱਗੇ ਚੱਲੇਗੀ। ਅਸੀਂ ਤੁਸੀਂ ਹੋਸਪਿਟਲ 'ਚ ਦੇਖੋ, ਕਈ ਬੰਦੇ ਮੈਂ ਅਮੈਰੀਕਾ 'ਚ ਵੀ ਦੇਖੇ ਜਿਹੜੇ ਕੌਮੇ ਵਿੱਚ ਨੇ, ਬੇਹੋਸ਼ੀ ਵਿੱਚ ਨੇ, ਉਹਨਾਂ ਬੰਦਿਆਂ ਦੇ ਐਕਸੀਡੈਂਟ ਹੋਇਆਂ ਨੂੰ, ਇੱਕ ਮੈਂ ਦੇਖਿਆ ਸੱਜਣ, ਉਹਦੇ ਐਕਸੀਡੈਂਟ ਹੋਇਆਂ ਨੂੰ ਮੇਰਾ ਖਿਆਲ 17-18 ਸਾਲ ਹੋ ਚੁੱਕੇ ਨੇ, ਅਤੇ ਅੱਜ ਬੈੱਡ 'ਤੇ ਪਿਆ ਹੋਇਆ, ਉਹਦਾ ਸਰੀਰ ਮੋਟੇਪੇ 'ਚ ਵੀ ਆ ਗਿਆ, ਕੱਦ ਕਰਕੇ ਵੀ ਵੱਧ ਗਿਆ, ਪਰ ਉਹ ਬੇਹੋਸ਼ੀ ਵਿੱਚ ਹੈ। ਕਈ ਬੰਦੇ ਐਸੇ ਦੇਖੇ ਆ ਜਿਹੜੇ ਬਚਪਨ ਤੋਂ ਮਾਨਸਿਕ ਤੌਰ 'ਤੇ ਰੋਗੀ ਨੇ, ਸਰੀਰ ਉਹਨਾਂ ਦੇ ਵੀ ਅੱਜ ਬੜੇ ਵੱਧ ਗਏ। ਮੇਰੇ ਕਹਿਣ ਤੋਂ ਮੁਰਾਦ ਇਹ ਦੇਹ ਸ਼ਬਦ ਤਾਂ ਵਰਤਿਆ ਗਿਆ ਹੈ ਵਿਦਵਾਨਾਂ ਵੱਲੋਂ, ਪੁਰਾਣੇ ਰਿਸ਼ੀਆਂ ਮੁੰਡਿਆਂ ਵੱਲੋਂ, ਗੁਰੂ ਸਾਹਿਬਾਨਾਂ ਵੱਲੋਂ, ਦੇਹ ਦਾ ਮਤਲਬ ਇਹ ਵੇ ਜਿਹੜਾ ਨਿਰੰਤਰ ਵਿਕਾਸ ਕਰੇਗਾ, ਇਹਨੇ ਰੁਕਣਾ ਨਹੀਂ। ਮਨ ਰੁਕ ਜਾਂਦਾ ਸਾਡਾ ਗਿਆਨ ਰੁਕ ਸਕਦਾ ਹੈ ਪਰ ਸਰੀਰ ਨਹੀਂ ਰੁਕੇਗਾ। ਇਹ ਤੇ ਬਚਪਨ ਕਹਿ ਜਵਾਨੀ ਆਏਗੀ, ਬੁਢੇਪਾ ਆਏਗਾ, ਇਹ ਵਿਕਾਸ ਕਰਦਾ ਕਰਦਾ ਇੱਕ ਦਿਨ ਮੌਤ ਦੇ ਮੂੰਹ ਤੱਕ ਚਲਾ ਜਾਏਗਾ। ਦੇਹ ਦਾ ਮਤਲਬ ਹੈ ਇਹ ਜੀ ਜਿਹੜਾ ਵਿਕਾਸ ਕਰ ਰਿਹਾ ਹੈ। ਦੂਜਾ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ ਸਰੀਰ। ਇਹਨੂੰ ਸਰੀਰ ਕਿਉਂ ਕਹਿੰਦੇ ਹਾਂ? ਅਸਲ 'ਚ ਦੋ ਚੀਜ਼ਾਂ ਸਾਡੀ ਬੋਡੀ ਵਿੱਚ ਹਰ ਵੇਲੇ ਹੁੰਦੀਆਂ ਨੇ, ਹਰ ਵਕਤ ਹੁੰਦੀਆਂ ਨੇ, ਹਰ ਬੰਦੇ ਦੇ ਸਰੀਰ 'ਚ ਹੁੰਦੀਆਂ ਨੇ। ਉਹ ਦੋ ਲਫ਼ਜ਼ ਨੇ ਸ਼ੀਰਨ ਔਰ ਅਕਸ਼ੀਰਨ। ਸ਼ੀਰਨ ਅਤੇ ਅਕਸ਼ੀਰਨ ਦਾ ਮਤਲਬ ਹੁੰਦਾ ਟੁੱਟ ਭੱਜ ਖੁੰਦੀ ਪਈ ਹੈ। ਕਿੰਨੇ ਸੈੱਲ ਰੋਜ਼ ਬਣਦੇ ਨੇ, ਕਿੰਨੇ ਟੁੱਟਦੇ ਨੇ, ਕਿੰਨੇ ਬਣਦੇ ਨੇ, ਈਵਨ ਕਿ ਇੱਥੋਂ ਤੱਕ ਕਿ ਤਨ ਦੀ ਖੱਡੀ ਵੀ ਟੁੱਟ ਜਾਏ ਅਤੇ ਸਰੀਰ ਵਿੱਚ ਇੰਨੀ ਕੁ ਤਾਕਤ ਹੈ ਇਸ ਅਕਸ਼ੀਰਨ ਕੋਈ ਖੱਡੀ ਨੂੰ ਦੁਬਾਰਾ ਫਿਰ ਜੋੜ ਲੈਂਦਾ। ਇਹਨੂੰ ਸਰੀਰ ਆਪਾਂ ਤਾਂ ਕਹਿੰਦੇ ਹਾਂ ਕਿਉਂਕਿ ਇਹਦੇ ਵਿੱਚ ਕੁਦਰਤੀ ਤੌਰ 'ਤੇ ਹਰ ਵਕਤ ਟੁੱਟ ਭੱਜ ਖੁੰਦੀ ਹੀ ਰਹਿੰਦੀ ਹੈ। ਇਹਨੂੰ ਸ਼ੀਰਨ ਅਤੇ ਅਕਸ਼ੀਰਨ ਕਰਕੇ ਅਸੀਂ ਲਫ਼ਜ਼ ਸਰੀਰ ਵਰਤਦੇ ਹਾਂ। ਸੁਣਿਓ ਗੁਰਮੁਖੋ, ਤੀਸਰਾ ਸ਼ਬਦ ਮੈਂ ਵਰਤਿਆ ਹੈ ਗਾਤ। ਗਾਤ ਦੇ ਅਰਥ ਜਿਹੜਾ ਗਤੀ ਵਿੱਚ ਹੈ, ਗਤੀਸ਼ੀਲ ਹੈ, ਜਿਹੜਾ ਹਰਕਤ ਕਰ ਰਿਹਾ ਹੈ, ਇਹਨੂੰ ਆਪਾਂ ਗਾਤ ਕਹਿੰਦੇ ਹਾਂ। ਯਾਦ ਰੱਖੋ, ਆਦਮੀ ਦਾ ਸਟੈਚੂ ਹੋਵੇ ਅਸੀਂ ਬੁੱਤ ਤਾਂ ਕਹਾਂਗੇ ਪਰ ਗਾਤ ਨਹੀਂ ਕਹਾਂਗੇ, ਕਿਉਂਕਿ ਉਹ ਸਟੈਚੂ, ਉਹ ਬੁੱਤ ਇੱਕ ਥਾਂ 'ਤੇ ਖਲੋਤਾ, ਉਹਦੇ ਵਿੱਚ ਹਰਕਤ ਨਹੀਂ। ਗੁਰਮੁਖੋ, ਇਹਨੂੰ ਗਾਤ ਤਾਂ ਕਿਹਾ ਗਿਆ ਕਿਉਂਕਿ ਗਤੀਸ਼ੀਲ ਹੈ, ਇਹ ਨਿਰੰਤਰ ਜਿਹੜਾ ਕੋਈ ਨਾ ਕੋਈ ਹਰਕਤ ਕਰੇਗਾ, ਇਹਦੇ ਵਿੱਚ ਚੇਤਨਾ ਹੈ। ਚੌਥਾ ਸ਼ਬਦ ਹੈ ਜੀ ਕਾਇਆ। ਇਹਨੂੰ ਕਾਇਆ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਇਹ ਖੱਡੀਆਂ ਦੇ ਢਾਂਚੇ ਦੇ ਨਾਲ ਖਲੋਤਾ ਹੋਇਆ ਹੈ। ਇਹਨੂੰ ਕਾਇਤ ਸ਼ਬਦ ਵਰਤਨੇ। ਮੇਰੇ ਕਹਿਣ ਤੋਂ ਮੁਰਾਦ ਇੰਨੀ ਕੁ ਸੀ ਜੀ, ਭਾਵੇਂ ਅਰਥ ਚਾਰਾਂ ਦੇ ਸੀ ਇੱਕੋ ਹੀ ਕਰਨੇ ਆ, ਦੇਹ ਆ ਜਾਏ, ਗਾਤ ਆ ਜਾਏ, ਕਾਇਆ ਆ ਜਾਏ, ਸਰੀਰ ਆ ਜਾਏ, ਅਰਥ ਆਪਾਂ ਇੱਕੋ ਹੀ ਕਰਨੇ ਆ, ਪਰ ਉਹ ਇਹਨਾਂ ਸ਼ਬਦਾਂ ਦੀ ਗਹਿਰਾਈ ਇਹ ਵੇ ਕਿ ਇਹਨਾਂ ਨੂੰ ਜਿਹੜੇ ਵੱਖ ਵੱਖ ਨਾਂ ਦਿੱਤੇ ਨੇ ਉਹ ਸਰੀਰ ਦੀਆਂ ਹਰਕਤਾਂ ਨਾਲ ਸੰਬੰਧਿਤ ਨੇ। ਇੱਥੇ ਸਤਿਗੁਰੂ ਨੇ ਸ਼ਬਦ ਦਾ ਜਿਹੜਾ ਵਰਤਿਆ ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਿਆ ਹੈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜਿਵੇਂ ਅੱਜ ਦੋ ਪੱਖ ਆਏ ਨੇ, ਕੰਚਨ ਕਾਇਆ ਵੀ ਆਉਣਾ ਅੱਜ ਪਾਠ ਵਿੱਚ ਅਤੇ ਜਜਰੀ ਸ਼ਬਦ ਵੀ ਵਰਤਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਨੁੱਖ ਸਰੀਰ ਨੂੰ ਬੜਾ ਦੁਰਲੱਭ ਕਿਹਾ ਹੈ ਅਤੇ ਦੂਜੇ ਪਾਸੇ ਮਨੁੱਖ ਸਰੀਰ ਦੀ ਦੁਰਗਤੀ ਵੀ ਬੜੀ ਦੱਸੀ ਹੈ। ਜਿੱਥੇ ਦੁਰਲੱਭ ਕਿਹਾ ਉੱਥੇ ਇਹ ਵੀ ਦੱਸਿਆ ਗਿਆ ਇਸ ਦੁਰਲੱਭ ਦੀ ਦੁਰਗਤੀ ਕਿਵੇਂ ਹੈ। ਜਿਵੇਂ ਅਸੀਂ ਪਾਠ ਕਰਨੇ ਹਾਂ ਕਿ ਕਬੀਰ ਮਾਨਸ ਜਨਮ ਦੁਲੰਭ ਹੈ, ਖੋਏ ਨਾ ਬਾਹਰ ਹੈ ਬਾਹਰ, ਇਹ ਬੜੀ ਮੁਸ਼ਕਲ ਨਾਲ ਮਿਲਿਆ ਹੈ ਦੇਹੀਏ ਇਹ ਸਰੀਰ। ਪਰ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਸਰੀਰ ਦੀ ਨਾਸ਼ਵਾਨਤਾ ਬਾਰੇ ਵੀ ਜ਼ਿਕਰ ਕੀਤੇ ਗਏ। ਜਿਹੜਾ ਅੱਜ ਸਤਿਗੁਰੂ ਨੇ ਸ਼ਬਦ ਵਰਤਿਆ ਇਹ ਜਜਰੀ ਹੈ, ਇਹਨੂੰ ਬੁਢੇਪਾ ਖਾ ਜਾਏਗਾ। ਜਜਰੀ ਕਿਉਂ ਕਿਹਾ? ਪਹਿਲੀ ਬੇਨਤੀ ਮੈਂ ਕਰਨੀ ਹੈ। ਦੇਖੋ, ਅਸੀਂ ਕੋਈ ਚੀਜ਼ ਲੈਂਦੇ ਹਾਂ, ਆਹ ਬਰਤਨ ਭਾਂਡੇ ਅਸੀਂ ਲੈਂਦੇ ਹਾਂ, ਆਪ ਦੇਖਦੇ ਹੋ ਬਾਜ਼ਾਰ ਵਿੱਚੋਂ ਭਾਂਡੇ ਲੋਹੇ ਦੇ ਵੀ ਮਿਲਦੇ ਆ, ਸਰਬਲੋਹ ਦੇ ਬਰਤਨ ਮਿਲਦੇ ਆ, ਲੋਕ ਸਟੀਲ ਦੇ ਭਾਂਡੇ ਵੀ ਲੈ ਲੈਂਦੇ ਆ, ਤਾਂਬੇ ਦੇ ਭਾਂਡੇ ਵੀ ਮਿਲ ਜਾਂਦੇ ਆ, ਪਿੱਤਲ ਦੇ ਭਾਂਡੇ ਵੀ ਮਿਲਦੇ ਆ, ਕਾਂਸੀ ਦੇ ਭਾਂਡੇ ਵੀ ਮਿਲਦੇ ਨੇ, ਅਸੀਂ ਕਹਿਣ ਦੇ ਭਾਂਡੇ ਜਿਹੜੇ ਆ ਵਰਤਨੇ ਆ। ਆਪ ਨੂੰ ਇਹ ਵੀ ਪਤਾ ਵੀ ਬਾਜ਼ਾਰ ਦੇ ਵਿੱਚੋਂ ਮਿੱਟੀ ਦੇ ਭਾਂਡੇ ਵੀ ਮਿਲਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੰਚਨ ਕਾਇਆ ਕਿਹਾ, ਕੋਈ ਸ਼ੱਕ ਨਹੀਂ। ਉੱਥੇ ਇਸ ਕਾਇਆ ਦੀ ਨਾਸ਼ਵਾਨਤਾ ਨੂੰ ਲੈ ਕੇ ਸ਼ਬਦ ਵਰਤਿਆ ਮਿੱਟੀ ਦਾ ਭਾਂਡਾ। ਜਿਵੇਂ ਅਸੀਂ ਪਾਠ ਕਰਦੇ ਹਾਂ, ਹਜ਼ੂਰ ਦਾ ਬਚਨ ਹੈ, ਕਬੀਰ ਜਿਹਦੇ ਇਹ ਬਚਨ ਨੇ, ਕਬੀਰਾ ਧੂਰ ਸਕੇਲ ਕਹਿ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਪੁਰੀਆ ਦਾ ਅਰਥ ਕਰਾਂਗੇ ਪੁੜੀ ਬੰਨੀ ਹੈ, ਮਿੱਟੀ ਇਕੱਠੀ ਕਰਕੇ ਇਸ ਦੇਹ ਦੀ ਪੁੜੀ ਬੰਨ੍ਹ ਦਿੱਤੀ। ਸੁਣਿਓ ਇਸ ਬੇਨਤੀ ਨੂੰ। ਜਾਂ ਕਬੀਰ ਸਾਹਿਬ ਦਾ ਦੂਸਰਾ ਬਚਨ ਹੈ, ਕਬੀਰ ਮਾਟੀ ਕੇ ਖਮ ਪੂਤਰੇ, ਮਾਨਸ ਰਾਖਿਓ ਨਾਉ, ਦਿਵਸ ਚਾਰ ਕੇ ਪੌਣੇ ਬੜ ਬੜ ਰੂੰਦਾ ਠਾਉ। ਏਡਾ ਕੀਮਤੀ ਸਰੀਰ, ਇੱਕ ਪਾਸੇ ਕਹਿ ਰਹੇ ਨੇ ਇਹ ਮਿੱਟੀ ਦੀ ਪੁੜੀ ਹੈ, ਦੂਸਰੇ ਪਾਸੇ ਕਬੀਰ ਸਾਹਿਬ ਸ਼ਬਦ ਵਰਤਦੇ ਨੇ ਮਿੱਟੀ ਦਾ ਪੁੱਤਰਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਹੀ ਭਗਤ ਰਵਿਦਾਸ ਸਾਹਿਬ ਦਾ ਬਚਨ ਹੈ, ਮਾਟੀ ਕੋ ਪੁੱਤਰਾ ਕੈਸੇ ਨਚਦ ਹੈ, ਮਿੱਟੀ ਦਾ ਪੁਤਲਾ ਕਿਹਾ ਸਰੀਰ, ਇਹ ਸਰੀਰ ਜਜਰੀ ਕਹਿ, ਮੈਂ ਇਹਦੇ ਅਰਥ ਕਰ ਰਿਹਾ, ਮਿੱਟੀ ਦਾ ਪੁਤਲਾ ਪੁਰੀਆ ਬਾਂਧੀ ਦੇ, ਧੂਰ ਸਕੇਲ ਕਹਿ ਪੁਰੀਆ ਬਾਂਧੀ ਦੇ, ਮਾਟੀ ਕੇ ਖਮ ਪੂਤਰੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਕਹਿ ਕਿ फूटे घट जो पानी, चेतना कह तो चेतले निस दिन में प्राणी, छिन छिन औद बिहात कह फूटे घट जो पानी, उथे टुटे घड़े नाल तुलना दिती। इस नूं गुरमुखो सुनियो बेनती नूं, भांडा तुसीं लोहे दा खरीद लो, पित्तल दा खरीद लो, तांबे दा खरीद लो, चांदी सोने दे बर्तन भी कोई बना लै, हालांकि वह भी बर्तन जिहड़े ने तपा के बनाए जाते हैं अग विच, ते मिट्टी का भांडा भी अग दे विच तपा के ही बनाया जाता है। याद रखो, सोने का बर्तन भी तो सेक नाल बनेगा, लोहा पित्तल जो भी बर्तन बनेगा असी देखने वह सेक लग के बनेगा, मिट्टी का भांडा भी सेक लग के बनता अग विच बनता, पर पित्तल का भांडा टुट जाए दोबारा घड़िया जाएगा, सोने का भांडा टुट जाए दोबारा सुनार घट देगा, इथों तक लोहा टुट जाए ढाल के दोबारा बन जाएगा। सोना चांदी पित्तल मैटल किसे का भी भांडा बनिया होवे वो टुटेगा दोबारा ढाल के जरूर बनेगा, पर इनू तां क्या जजरी जां भज्जे तां ठीकर होवे फिर घाड़त घड़ी ना जाए। गुरु ग्रंथ साहिब दे बचन ने कहिंदे जदों इह टुटेगा इह भज्जेगा इहदी घाड़त दोबारा नहीं घड़ी जानी। मिट्टी का भांडा एक बारी टुट जाए प्यारे उन्हों ढाल के किवें आपां बना सकने आ, मिट्टी का बर्तन टुटेगा तो खत्म हो जाएगा। सच एवें जजरी तां कहै इस मिले कोई भांडे ने एक दिन टुटना, जितन इन्ने टुटना, सच एवें इस टुटे कोई दोबारा कोई बना ही नहीं सकता। यह जजरी है, यह नाशवंत है। इनू गुरु ग्रंथ साहिब की बाणी च महाराज ने बड़े प्रमाण लाए समझाने वास्ते ने, जितने प्रमाण ने हजूर ने बचन किए। ए तन ऐसा जैसे घास की टाटी, एदा अर्थ वैसे टाटी का अर्थ पड़दा हुंदा है। उंज दास ने बेनती की विद्वान अर्थ यही करते हैं जिमें घास की छपरी, यह जजरी है। ए तन ऐसा जैसे घास की टाटी, जल गयो घास रल गयो माटी, जिमें झोंपड़ी नूं छपरी नूं अग लग जाए ते घा वाली झोंपड़ी जिहड़ी है सड़ के सारी राख बन जाती मिट्टी बन जाती है। सच एवे साडा शरीर जितना मर्जी इनू संभाल के रखिए एक दिन इनू भी अग लगनी है, इन्हें भी मिट्टी दे विच मिट्टी ही हो जाना है। यह जजरी है, इनू कबीर साहब ने बाणी च कहा हाड़ जरै ज्यों लाकरी, यह नाशवंत जजरी है। हाड़ जरै ज्यों लाकरी, केस जलै ज्यों घास, यह जग जलता देख कै भयो कबीर उदास। कहिंदे खड इस तरह मचणगे जिवें सुक्की लकड़ मचदी है, तेरे वाल तेरे केस इस तरह सड़नगे जिवें सुके घा नूं अग लगदी है। ऐ बंदिया सच जाण ऐ शरीर ने एक दिन नाश होना है। मेरे कहण तो मुराद मैं नैगेटिव नहीं बोल रहा, एक सिर पक्ष रख रहा, अगे असीं देखांगे काया सफल किवें हो सकदी। नाशवंत है पर चंगा होवे इहदे खत्म होण तों पहलां पहलां अपनी मंजिल वाले किते अंदर चला जाए। हजूर ने पहला बचन अज कहा जी यह शरीर जजरी है, इन्हें को अर्थ किते इस नूं जर पहुंचा आए। जर का अर्थ है जी बुढ़ेपा, उंज वैसे जे असीं जर बोलांगे इहदा अर्थ आ दौलत कह लो खजाना कह लो जिहनूं जर जोरू जमीन कहिंदे, पर इत्थे जर का अर्थ है बुढ़ेपा। वेखो जवानी का अपना एक हड़ हुंदा है। मैं कई बार बेनती करना कि असल च जवान नशे विच पैंदा है, सच एवे कि जवानी तो अपने आप विच नशा बंदा इहनूं सांभ लै के देता। जवानी विच इन्नी एनर्जी है, यह किसे तो हारदी किसे दी परवाह नहीं करदी। जवानी यह अपने बजुर्गां सामने ही बोलदी, यह हर बंदे नूं बिल्कुल सच एवे कीड़ी की तरह समझदी। गुरु ग्रंथ साहिब च जवानी की खोमे का जिक्र किया। महाराज जी ने एक शब्द कह गुरु नानक साहब का, उतंगी पैहोरी गहरी गंभीरी ससुर सुईया किब करी। श्लोक 12 ते वधीक विच पहला श्लोक के थोड़े जे अर्थ दास कर दिंदा। महाराज समझांदे आ उतंगी दा अर्थ जिहदा कद बहुत उच्चा है, यह दो इस्त्रियां का संवाद है। इउं कह लो मनमुख ते गुरमुख बिरती दी आपस विच गोष्ठी है, जे दा भाव लईए तां कद उच्चा है, शरीर भी सुंदर है, परमात्मा ने सीने दा जोबन भी दिता है, ਤੇ ਸਖੀ ਸਹੇਲੀ ਪੁੱਛਦੀ ਏ ਭੈਣੇ ਕਿ ਤੂੰ ਆਪਣੀ ਸੱਸ ਅੱਗੇ ਕਦੀ ਝੁਕੀ ਕਿਉਂ ਨਹੀਂ, ਕਿਉਂਕਿ ਪੁਰਾਤਨ ਸਮੇਂ ਸੀ ਜੀ, ਅੱਜ ਤਾਂ ਚਲੋ ਇਹ ਚੀਜ਼ਾਂ ਹੁਣ ਇਹਦੀ ਤਾਂ ਗੱਲ ਹੀ ਨਹੀਂ ਛੇੜਨੀ ਚਾਹੀਦੀ ਘਰਾਂ 'ਚ ਕੀ ਹੁੰਦਾ ਪਿਆ, ਪਰ ਪੁਰਾਤਨ ਸਮੇਂ ਸੱਸ ਦੇ ਸਾਹਮਣੇ ਨੂੰ ਝੁਕਦੀ ਸੀ। ਇਹਨੂੰ ਇਹਦੇ ਅਰਥ 'ਚ ਨਾ ਲੈ ਜਾਣਾ ਵੀ ਔਰਤ ਦੀ ਤੁਹੀਨ ਹੋ ਗਈ, ਗੁਰੂ ਤੋਂ ਬਿਨਾਂ ਕਿਸੇ ਅੱਗੇ ਝੁਕਣਾ ਨਹੀਂ, ਉਹ ਗੁਰੂ ਦੀ ਆਪਣੀ ਥਾਂ ਹੈ। ਪਰ ਤੁਹਾਡੇ ਕਲਚਰ ਦੀ, ਸੱਭਿਆਚਾਰ ਦੀ, ਮਨੁੱਖੀ ਸਮਾਜ ਵੀ ਜੀਣ ਦਾ ਇੱਕ ਆਪਣੀ ਕਦਰ ਕੀਮਤ ਹੈ, ਉਸ ਕਦਰ ਕੀਮਤ ਨੂੰ ਧਰਮ ਦੇ ਅਰਥ ਦੇ ਕੇ ਆਪਾਂ ਕਈ ਵਾਰੀ ਅਨਰਥ ਕਰ ਜਾਂਦੇ। ਹੁਣ ਉਹਨੂੰ ਪੁੱਛਿਆ ਤੂੰ ਸੱਸ ਅੱਗੇ ਝੁਕਦੀ ਕਿਉਂ ਨਹੀਂ, ਇਹ ਬਾਣੀ ਦਾ ਬਚਨ ਕਹਿ। ਕਹਿਣ ਲੱਗੀ ਝੁਕਾਂ ਕਿਵੇਂ, ਮੇਰੇ ਸਰੀਰ ਵਿੱਚ ਭਾਰ ਇਤਨਾ ਹੈ ਜੋਬਨ ਦਾ, ਮੈਂ ਸੀਨੇ ਦੇ ਭਾਰ ਨਾਲ ਝੁਕ ਨਹੀਂ ਸਕਦੀ, ਇਸ ਨੂੰ ਜਰ ਪਹੁੰਚਿਆ ਏ। ਅੱਗੋਂ ਗੁਰਮੁਖ ਬੋਲ ਕੇ ਕਹਿੰਦੀ ਏ ਦੇਖ ਨਹੀਂ ਭੈਣੇ, ਤੈਨੂੰ ਆਪਣੇ ਤਨ ਦਾ, ਆਪਣੇ ਸਰੀਰ ਦਾ, ਆਪਣੇ ਜੋਬਨ ਦਾ ਮਾਣ ਹੈ, ਪਰ ਇਹ ਗੱਲ ਚੇਤੇ ਰੱਖੀ ਇਹ ਤਾਂ ਚੰਮ, ਹੱਡੀਆਂ, ਮਾਸ, ਮਿੱਝ ਦਾ ਢਾਂਚਾ ਹੈ, ਇੱਥੇ ਤਾਂ ਉਹ ਕਿਲੇ ਵੀ ਇੱਕ ਦਿਨ ਖਤਮ ਹੋ ਗਏ, ਮਿੱਟੀ ਵਿੱਚ ਮਿੱਟੀ ਮਿਲ ਗਏ, ਜਿਹੜੇ ਪੱਕੇ ਚੂਨੇ ਦੇ ਬਣੇ ਸਨ, ਇੱਥੇ ਤਾਂ ਪਹਾੜਾਂ ਵਰਗੇ ਕਿਲੇ ਵੀ ਮਿੱਟੀ ਵਿੱਚ ਮਿਲ ਗਏ, ਤੂੰ ਜੇ ਸਰੀਰ ਦਾ ਮਾਣ ਕਰਨੀ ਇੱਕ ਦਿਨ ਤੂੰ ਵੀ ਮਿੱਟੀ ਵਿੱਚ ਮਿਲ ਜਾਣਾ, ਇਹਨੂੰ ਬੁਢੇਪਾ ਖਾਏਗਾ। ਗੁਰੂ ਸਾਹਿਬ ਦਾ ਬਚਨ ਕਹਿ ਜੀ ਕਿ ਉਹ ਤੰਗੀ, ਪੈਹੋਰੀ, ਗਹਿਰੀ, ਗੰਭੀਰੀ, ਸੱਸੁੜ, ਸੂਈਆ ਕਿਵ ਕਰੀ, ਸੂਈਆ ਦਾ ਅਰਥ ਮੱਥਾ ਟੇਕਣਾ, ਨਮਸਕਾਰ ਕਰਨੀ, ਮੈਂ ਸੱਸ ਨੂੰ ਕਿਵੇਂ ਮੱਥਾ ਟੇਕਾਂ, ਕਿਉਂ ਨਿਵਣ ਨਾ ਜਾਏ ਥਣੀ, ਮੇਰਾ ਜੋਬਨ ਮੈਨੂੰ ਝੁਕਣ ਨਹੀਂ ਦਿੰਦਾ। ਅੱਗੋਂ ਗੁਰਮੁਖ ਕਹਿੰਦੀ ਹੈ ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਖਰੀ, ਜਿਹੜਾ ਪੱਕੇ ਚੂਨੇ ਨਾਲ ਕਿਲੇ ਬਣੇ ਸਨ, ਧੌਲਰ ਬਣੇ ਸਨ, ਗੱਜ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ, ਸੇ ਪੀ ਢੈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ, ਤੂੰ ਆਪਣੇ ਜੋਬਨ ਦਾ ਮਾਣ ਨਾ ਕਰ, ਇਹਨੂੰ ਇੱਕ ਦਿਨ ਖਾ ਜਾਏਗੀ ਮੌਤ। ਮੈਂ ਫਿਰ ਬੇਨਤੀ ਕਰਾਂ, ਸੱਚੀ ਗੱਲ ਜੇ ਇਸ ਨੂੰ ਜਰ ਪਹੁੰਚਿਆ ਹੈ, ਬਜ਼ੁਰਗ ਵੀ ਆਪ ਜੀ ਵਿੱਚ ਬੈਠੇ ਨੇ, 40 ਕੁ ਸਾਲ ਤੱਕ ਤਾਂ ਬੰਦਾ ਨਹੀਂ ਕਿਸੇ ਦੀ ਪਰਵਾਹ ਕਰਦਾ, ਹੁਣ ਡਾਕਟਰ ਵੀ ਕਹਿੰਦੇ 40 ਤੋਂ ਬਾਅਦ ਮਿੱਠੇ ਦਾ, ਲੂਣ ਦਾ, ਚਲੋ ਹੁਣ ਤਾਂ 40 ਤੋਂ ਪਹਿਲੇ ਸ਼ੁਰੂ ਹੋ ਜਾਂਦਾ, ਉਂਝ ਗੁਰੂ ਨਾਨਕ ਸਾਹਿਬ ਨੇ ਵੀ ਬਚਨ ਕੀਤਾ ਬਾਣੀ 'ਚ 40 ਸਾਲ ਤੱਕ ਬੰਦਾ ਆਪਣੀ ਉਮਰ ਭੋਗਦਾ, ਸਿਰੇ ਦੀ 40 ਸੀ ਪੁਰ ਹੋਏ, ਐਂ ਸਮਝੋ ਵੀ ਪੂਰਾ ਹੋ ਗਿਆ, ਜਿਹੜੀ ਜੋ ਕੁਝ ਮਿਲਣਾ ਸੀ, ਗਿਆਨ ਜੋ ਕੁਝ ਸੀ ਉਹ ਸਭ ਤੈਨੂੰ ਮਿਲ ਗਿਆ। ਪਰ ਇਹ ਜਵਾਨੀ ਜਿਹੜੀ ਕਿਸੇ ਤੋਂ ਕਾਬੂ ਨਹੀਂ ਆਉਂਦੀ, ਕਿਸੇ ਅੱਗੇ ਹਾਰਦੀ ਹੈ ਬਿਲਕੁਲ ਨਹੀਂ, ਜਿੱਦਣ ਵੀ ਇਹ ਗੋਡੇ ਟੇਕਦੀ ਉਦਣ ਬੁਢੇਪੇ ਅੱਗੇ ਟੇਕਦੀ ਹੈ। ਗੁਰੂ ਨਾਨਕ ਸਾਹਿਬ ਦਾ ਬਚਨ ਕਹਿ ਜਰ ਆਈ ਜੋਬਨ ਹਾਰਿਆ, ਜਿਹੜੀ ਜਵਾਨੀ ਕਿਸੇ ਤੋਂ ਨਹੀਂ ਖਾਰੀ, ਕਿਸੇ ਦੀ ਪਰਵਾਹ ਨਹੀਂ ਕੀਤੀ, ਸੱਚ ਇਹ ਵੀ ਜਦੋਂ ਬੁਢੇਪਾ ਆਉਂਦਾ ਹੈ ਇਹ ਜਵਾਨੀ ਵੀ ਗੋਡੇ ਟੇਕ ਦਿੰਦੀ ਏ, ਕਿਉਂਕਿ ਇਸ ਜੋਬਨ ਨੂੰ ਬੁਢੇਪਾ ਇੱਕ ਦਿਨ ਜ਼ਰੂਰ ਹਰਾਏਗਾ, ਜਿੱਦਣ ਪਿਆਰਿਓ ਬੁਢੇਪਾ ਆ ਗਿਆ ਉਦਣ ਜਵਾਨੀ ਹਾਰੇਗੀ। ਸਤਿਗੁਰੂ ਕਹਿੰਦੇ ਨੇ ਪਿਆਰਿਓ ਇਹ ਸਰੀਰ ਬਿਨਸਨ ਹਾਰ ਹੈ, ਇਹਨੂੰ ਬੁਢੇਪਾ ਆ ਰਿਹਾ ਅਤੇ ਇਹਨੂੰ ਬੁਢੇਪੇ ਨੇ ਖਾਣਾ, ਕਬਜ਼ਾ ਕਰਨਾ ਜੀ, ਨਿਰਾਸ਼ ਨਾ ਹੋਈਏ। ਇਹ ਵੀ ਅਵਸਥਾ ਆ ਸਕਦੀ ਹੈ ਭੂੰਡੀ ਚਾਲ ਚਰਨ ਕਰ ਕਿਸਰੇ, ਤੁਚਾ ਦੇ ਕੁਮਲਾਣੀ ਨੇਤਰੀ ਧੁੰਦ, ਕਰਨ ਪੈ ਬਹਿਰੇ ਮਨਮੁਖ ਨਾਮ ਨਾ ਜਾਣੀ ਭੂੰਡੀ ਚਾਲ। ਹੁਣ ਪੈਰਾਂ ਦੀ ਚਾਲ ਵੀ ਜਿਹੜੀ ਵਿਗੜ ਗਈ ਹੈ, ਹੱਥ ਅਤੇ ਪੈਰ ਦੋਨੋਂ ਜਿਹੜੇ ਨੇ ਢਲਕ ਗਏ ਨੇ, ਕੰਬਦੇ ਨੇ, ਕੋਈ ਚੀਜ਼ ਪਕੜੀ ਨਹੀਂ ਜਾਂਦੀ, ਜਿਹੜੀ ਸਕਿਨ ਨੂੰ ਇਹਨੇ ਟ੍ਰੀਟਮੈਂਟ ਕਰ ਕਰਕੇ, ਸੈਂਟ ਲਾ ਲਾ ਕੇ, ਕਿੰਨੀਆਂ ਕਰੀਮਾਂ ਲਾ ਲਾ ਕੇ ਬੰਦੇ ਸਾਂਭਿਆ। ਮਹਾਰਾਜ ਕਹਿੰਦੇ ਨੇ ਜਿੱਦਣ ਬੁਢੇਪਾ ਆਉਣਾ ਦੇਖੀ ਜਵਾਨੀ ਵਾਲੀ ਸਕਿਨ ਇਸ ਤਰ੍ਹਾਂ ਵੱਖ ਹੋ ਜਾਣੀ ਹੈ, ਹੱਡੀਆਂ ਵੱਖ ਹੋ ਜਾਣਗੀਆਂ ਅਤੇ ਤੇਰੀ ਚਮੜੀ ਵੱਖ ਹੋ ਜਾਏਗੀ। ਤੁਚਾ ਦੇ ਕਮਲਾਣੀ ਨੇਤਰੀ ਧੁੰਦ, ਅੱਖਾਂ ਵਿੱਚ ਮੋਤੀਆ ਉੱਤਰ ਆਵੇਗਾ, ਕਰਨ ਪੈ ਬਹਿਰੇ ਕੰਨ ਬੋਲੇ ਹੋ ਜਾਣਗੇ, ਮਨਮੁੱਖ ਨਾਮ ਨਾ ਜਾਣੀ। ਉਹ ਮਨਮੁੱਖ ਬੰਦਿਆਂ ਤੇਰੀ ਜਵਾਨੀ ਨੂੰ ਜਰ ਪਹੁੰਚਿਆ ਆਏ, ਬੁਢੇਪਾ ਖਾ ਚੱਲਿਆ, ਤੂੰ ਉਸ ਪਰਮਾਤਮਾ ਦੀ ਇਬਾਦਤ ਕਰ। ਮੈਂ ਸਿਰਫ ਪਹਿਲੀ ਤੁਕ 'ਤੇ ਥੋੜ੍ਹਾ ਜਿਹਾ ਜ਼ੋਰ ਦਿੱਤਾ ਕਿ ਸਰੀਰ ਨਾਸ਼ਵੰਤ ਹੈ, ਇਸ ਸਰੀਰ ਨੂੰ ਇੱਕ ਦਿਨ ਆ ਕੇ ਬੁਢੇਪੇ ਨੇ ਖਾਣਾ ਹੈ। ਹਾਂ, ਜਿਨ੍ਹਾਂ 'ਤੇ ਬੁਢੇਪਾ ਆਇਆ ਉਹਨਾਂ ਬੁਢੇਪੇ ਤੋਂ ਵੀ ਬਹੁਤ ਕੁਝ ਸਿੱਖਿਆ, ਜਿਵੇਂ ਬਾਬਾ ਫਰੀਦ ਸਾਹਿਬ ਦਾ ਬਚਨ, ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ। ਉਹ ਵੇਖੋ ਕਿੰਨਾ ਪੋਜ਼ਿਟਿਵ ਇਹ 'ਚ ਗੱਲ ਕਰ ਰਹੇ, ਕਹਿੰਦੇ ਫਰੀਦ ਬੁੱਢਾ ਹੋ ਗਿਆ, ਸਰੀਰ ਕੰਬਣ ਲੱਗ ਪਿਆ, ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਪੀ ਤਨ ਹੋਸ਼ੀ ਖੇ, ਇਸ ਨੇ ਮਿੱਟੀ ਵਿੱਚ ਮਿਲਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਂ, ਬੁਢੇਪਾ ਆ ਗਿਆ, ਜਵਾਨੀ ਖਾਰ ਗਈ, ਕੋਈ ਚੀਜ਼ ਸਮਝ ਨਹੀਂ ਪੈ ਰਹੀ, ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੋ ਨਾਨਕ ਨਰਬਾਵਰੇ, ਕਿਉਂ ਨਾ ਭਜੈ ਭਗਵਾਨ, ਝੱਲਿਆ ਬੰਦਿਆ ਤੂੰ ਹੁਣੀ ਪਰਮਾਤਮਾ ਨੂੰ ਜਪ ਲੈ। ਅੱਜ ਸਤਿਗੁਰੂ ਦਾ ਪਹਿਲਾ ਬਚਨ ਸੀ ਜੀ, ਪਹਿਲਾ ਬਚਨ ਹੈ ਇਹ ਸਰੀਰ ਜਜਰੀ ਹੈ। ਮੈਂ ਫਿਰ ਬੇਨਤੀ ਕਰਾਂਗਾ, ਕਥਾ ਵੇਲੇ ਧਿਆਨ ਰੱਖਿਓ ਜਿਹੜੇ ਅਰਥ ਕੀਤੇ ਜਾਣੇ ਨੇ। ਇਹ ਸਰੀਰ ਜਜਰੀ ਹੈ, ਜਜਰੀ ਦਾ ਅਰਥ ਕੀਤਾ ਨਾਸ਼ਵੰਤ। ਦੋ ਤਿੰਨ ਵਾਰੀ ਤਾਂ ਰਿਪੀਟ ਕਰਨਾ ਕਿ ਪਰਤ ਕੇ ਜਦੋਂ ਇਹ ਸ਼ਬਦ ਆਏ ਤੇ ਸਾਨੂੰ ਸਮਝ ਹੋਵੇ ਮਹਾਰਾਜ ਕੀ ਕਹਿੰਦੇ। ਇਹ ਸਰੀਰ ਨਾਸ਼ਵੰਤ ਹੈ, ਇਹ ਛਿੱਜਣ ਵਾਲਾ ਹੈ। ਇਸ ਨੂੰ, ਇਸ ਸਰੀਰ ਨੂੰ ਜਰ ਪਹੁੰਚਾ ਆਏ, ਜਰ ਪਹੁੰਚਾਏ ਦਾ ਅਰਥ ਬੁਢੇਪਾ, ਇਹਨੂੰ ਇੱਕ ਦਿਨ ਜ਼ਰੂਰ ਪਹੁੰਚੇਗਾ, ਇਹਨੂੰ ਜ਼ਰੂਰ ਦਬਾਏਗਾ। ਗੁਰ ਰਾਖੇ ਸੇ ਉਭਰੇ, ਹੈ ਨਾਸ਼ਵੰਤ, ਪਰ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਰੱਖ ਲਿਆ ਉਹ ਇਸ ਸਾਰੇ ਸੰਕਟ ਵਿੱਚੋਂ ਉਭਰੇ ਦਾ ਅਰਥ ਬਚ ਗਏ। ਅਤੇ ਹਜ਼ੂਰ ਕਹਿੰਦੇ ਨੇ ਹੋਰ ਜਿਹੜੇ ਗੁਰੂ ਤੋਂ ਵਿਹੂਣੇ ਨੇ, ਹੋਰ ਮਹਾਰਾਜ ਕਹਿੰਦੇ ਨੇ ਮਰ ਜੰਮੈ ਆਵੈ ਜਾਏ, ਜੰਮਦੇ ਨੇ, ਮਰਦੇ ਨੇ, ਆਉਂਦੇ ਨੇ ਤੇ ਜਾਂਦੇ ਨੇ, ਉਹਨਾਂ ਦੀ ਸਾਰਾ ਇਹ ਚੱਕਰ ਬਣਿਆ ਹੀ ਰਹਿੰਦਾ ਹੈ।
ਹੋਰ ਮਰ ਜੰਮਹੇ ਆਵਹੇ ਜਾਵਹੇ, ਅੰਤ ਗਏ ਪਛਤਾਵਹੇ।
ਹਜ਼ੂਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਬਾਕੀ ਜਿਤਨੇ ਹੋਰ ਨੇ ਉਹ ਜੰਮਦੇ ਨੇ ਤੇ ਮਰਦੇ ਨੇ। ਹੋਰ ਮਰ ਜੰਮਹੇ ਆਵਹੇ ਜਾਵਹੇ, ਉਹ ਜੰਮਦੇ ਤੇ ਮਰਦੇ ਨੇ, ਤੇ ਅੰਤਲਾ ਸਮਾਂ ਜਦੋਂ ਆਉਂਦਾ ਅਖੀਰ ਵਾਲਾ ਸਮਾਂ, ਉਦੋਂ ਥੋੜ੍ਹਾ ਜਿਹਾ ਪਛਤਾਵਾ ਜ਼ਰੂਰ ਹੋ ਜਾਂਦਾ ਕਿ ਮਣਾ ਤੂੰ ਸਾਰੀ ਜ਼ਿੰਦਗੀ ਵਿਅਰਥ ਗਵਾ ਦਿੱਤੀ, ਕੁਛ ਵੀ ਤੇਰੇ ਪੱਲੇ ਨਹੀਂ ਪਿਆ, ਤੇ ਇਸ ਦਾ ਕਾਰਨ ਕੀ ਹੈ।
ਬਿਨ ਨਾਵੈ ਸੁਖ ਨਾ ਹੋਈ,
ਜੰਮਦੇ ਤੇ ਮਰਦੇ ਨੇ ਅੰਤਲੇ ਸਮੇਂ ਜ਼ਰੂਰ ਪਛਤਾਉਂਦੇ ਨੇ ਕਿ ਨਾਮ ਤੋਂ ਬਿਨਾਂ ਤਾਂ ਸੁੱਖ ਮਿਲ ਹੀ ਨਹੀਂ ਸਕਦਾ। ਉਂਝ ਦਾਸ ਇੱਕ ਬੇਨਤੀ ਕਰਦਾ ਹੁੰਦਾ, ਹੁਣ ਅਸੀਂ ਜਿਹੜੇ ਕਰਮ ਕਰ ਰਹੇ ਹਾਂ ਨਾ ਜੀ, ਇਹਨੂੰ ਪਾਪ ਕਹਿ ਲਓ, ਪੁੰਨ ਕਹਿ ਲਓ, ਕਿਉਂਕਿ ਕਰਮ ਦੋ ਹੀ ਹਿੱਸਿਆਂ 'ਚ ਵੰਡਿਆ ਜਾਏਗਾ, ਜਾਂ ਪਾਪ ਬਣੇਗਾ ਜਾਂ ਪੁੰਨ ਬਣੇਗਾ। ਇਹ ਦੋ ਤਰੀਕੇ ਨਾਲ ਚੱਲੇਗਾ, ਪੁੰਨੀ ਪਾਪੀ ਆਖਣ ਨਾਖੇ, ਇਹ ਚੱਲੇਗਾ ਸੰਸਾਰ। ਕਈ ਵਾਰੀ ਜਦੋਂ ਅਸੀਂ ਪਾਪ ਕਰਨੇ ਹਾਂ, ਅੱਜ ਮੈਂ ਪਾਪ ਕੀਤਾ, ਰਾਤ ਪਾਪ ਕੀਤਾ, ਸਵੇਰੇ ਥੋੜ੍ਹਾ ਜਿਹਾ ਮਾਯੂਸ ਹੋ ਗਿਆ, ਮੈਂ ਸ਼ਬਦ ਵਰਤ ਰਿਹਾ, ਮੈਂ ਨਹੀਂ ਸੀ ਕਰਨਾ ਚਾਹੀਦਾ, ਮੈਂ ਕਿਉਂ ਗੁਨਾਹ ਕੀਤਾ, ਸ਼ਾਮ ਤੱਕ ਮੈਂ ਭੁੱਲ ਗਿਆ, ਮੈਂ ਭੁੱਲ ਗਿਆ, ਮੈਂ ਪਾਪ ਕੀਤੇ ਨੇ। ਪਰ ਯਾਦ ਰੱਖਿਓ, ਪਰਮਾਤਮਾ ਨਹੀਂ ਭੁੱਲਦਾ, ਉਹਨੂੰ ਨਹੀਂ ਭੁੱਲਣਾ, ਪਰਮੇਸ਼ਵਰ ਨੂੰ ਪਤਾ ਹੈ। ਇੱਥੋਂ ਤੱਕ ਅਸੀਂ ਆਪਣੇ ਘਰ 'ਚ ਲਿਆਂਦੀ ਕੋਈ ਚੀਜ਼ ਨੂੰ ਭੁੱਲ ਸਕਦੇ ਹਾਂ ਰੱਖ ਕੇ, ਪਰਮਾਤਮਾ ਤਾਂ ਉਸ ਸੈੱਲ ਨੂੰ ਵੀ ਨਹੀਂ ਭੁੱਲਦਾ ਪਿਆ ਜਿਹੜਾ ਅੱਖਾਂ ਨਾਲ ਨਜ਼ਰ ਵੀ ਨਹੀਂ ਆਉਂਦਾ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਹਰ ਚੀਜ਼ ਉਹਦੇ ਚੇਤੇ ਵਿੱਚ ਅਤੇ ਹਰ ਚੀਜ਼ ਉਹਦੀ ਨਜ਼ਰ ਦੇ ਵਿੱਚ, ਕੋਈ ਚੀਜ਼ ਉਹਦੀ ਨਜ਼ਰ ਤੋਂ ਬਾਹਰ ਨਹੀਂ। ਸਾਨੂੰ ਹੋਰ ਕੋਈ ਨਹੀਂ ਦੇਖਦਾ, ਉਹ ਤਾਂ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਮੈਂ ਬੇਨਤੀ ਕਰਾਂਗਾ, ਹੁਣ ਮੰਨ ਲਓ ਅੱਜ ਪਾਪ ਕੀਤਾ, ਮੈਂ ਭੁੱਲ ਗਿਆ, ਇਹ ਹੀ ਬੰਦੇ ਦੀ ਇੱਕ ਦੁਖਾਂਤ ਹੈ। ਵਾਹਿਗੁਰੂ ਜੀ, ਇਹ ਪਾਪਾਂ ਨੂੰ ਭੁੱਲ ਜਾਂਦਾ ਜੇ ਮੈਂ, ਅਤੇ ਪੁੰਨ ਕਰਕੇ ਇੱਕ ਪੁੰਨ ਕਰਦਾ ਅਤੇ ਸਾਰਿਆਂ ਦਾ ਸਿਰ ਖਾ ਮਾਰਦਾ, ਮੈਂ ਗੁਰਦੁਆਰੇ ਪੱਖਾ ਮੈਂ ਲਵਾਇਆ ਸੀ, ਸੱਚੀ ਗੱਲ, ਇਹ ਪੁੰਨ ਚੇਤੇ ਕਰਾਉਂਦਾ ਉਹ ਵੀ ਖੌਮੇ ਨਾਲ, ਪਾਪ ਭੁੱਲ ਗਿਆ। ਪਰ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ ਕਿ ਇਹ ਪਾਪ ਫਿਰ ਚੇਤੇ ਕਦੋਂ ਆਉਂਦੇ ਨੇ। ਪਾਪ 'ਤੇ ਪਾਪ ਬੰਦਾ ਕਰੀ ਜਾਂਦਾ, ਕੋਈ ਪਰਵਾਹ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿਰਫ ਦੋ ਵਾਰੀ ਚੇਤੇ ਆਉਂਦੇ ਨੇ, ਇੱਕ ਵਾਰੀ ਕਿਤੇ ਰੱਬ ਕਿਰਪਾ ਕਰੇ, ਬੰਦਾ ਚੰਗੇ ਪਾਸੇ ਲੱਗ ਕੇ ਸਿਮਰਨ ਵੱਲ ਲੱਗੇ, ਜਦੋਂ ਸਿਮਰਨ ਸ਼ੁਰੂ ਕਰੇਗਾ ਉਦੋਂ ਪਾਪ ਜ਼ਰੂਰ ਚੇਤੇ ਆਉਣਗੇ, ਅਤੇ ਜਾਂ ਫਿਰ ਜਦੋਂ ਮੌਤ ਆਵੇਗੀ ਉਦੋਂ ਪਾਪ ਚੇਤੇ ਆਉਣਗੇ। ਇਹਨਾਂ ਨੂੰ ਬੰਦਾ ਭਾਵੇਂ ਭੁੱਲ ਜਾਏ ਪਰ ਜ਼ਿਹਨ ਵਿੱਚ ਆਉਣਗੇ ਜ਼ਰੂਰ। ਆਪ ਕਹੋ ਜੀ, ਸਿਮਰਨ ਵੇਲੇ ਪਾਪ ਕਿਉਂ ਚੇਤੇ? ਸਿਮਰਨ ਵੇਲੇ ਤਾਂ ਆਪਾਂ ਬੰਦਗੀ ਕਰਨੀ ਹੈ। ਮੈਂ ਬਸ ਇੱਕੋ ਬੇਨਤੀ ਕਰਾਂਗਾ, ਸ਼ੁਕਰ ਕਰੋ ਸਿਮਰਨ ਵੇਲੇ ਪਾਪ ਚੇਤੇ ਆ ਗਿਆ। ਉਲਟੀ ਗੱਲ ਨਹੀਂ ਮੈਂ ਕਰ ਲਿਆ, ਉਲਟ ਬਾਸੀ ਨਹੀਂ। ਜੇ ਕੱਪੜੇ ਨੂੰ ਮਹਾਰਾਜ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਆ, ਕੱਪੜੇ ਵਿੱਚ ਮੈਲ ਭਰੀ ਪਈ ਹੈ, ਦੂਰੋਂ ਇੰਝ ਲੱਗਦਾ ਸਾਫ਼, ਅਤੇ ਜੇ ਸਾਬਣ ਦੀ ਚਾਕੀ ਉੱਤੇ ਸਰਫ ਨਾਲ ਆਪਾਂ ਕੱਪੜਾ ਧੋਵਾਂਗੇ ਅਤੇ ਕੁਦਰਤੀ ਤੌਰ 'ਤੇ ਜਦੋਂ ਧੁੱਪੇਗਾ ਅਤੇ ਮੈਲ ਉਗਲ ਕੇ ਬਾਹਰ ਨਿਕਲੇਗੀ, ਜਦੋਂ ਸਿਮਰਨ ਕਰਾਂਗੇ ਸਿਮਰਨ ਦਾ ਸਾਬਣ ਪਾਪਾਂ ਦੀ ਮੈਲ ਨੂੰ ਬਾਹਰ ਕੱਢੇਗਾ। ਨਿਰਾਸ਼ ਨਾ ਹੋਇਓ, ਫੁਰਨੇ ਜ਼ਰੂਰ ਪਾਪਾਂ ਦੇ ਸਾਹਮਣੇ ਆਉਣਗੇ, ਨਾਮ ਇੱਕ ਦਿਨ ਜਿੱਤ ਜਾਏਗਾ, ਪਾਪ ਸੜ ਜਾਣਗੇ। ਇਸੇ ਕਰਕੇ ਬਾਬਾ ਜੀ ਨੇ ਕਿਹਾ ਭਰੀਐ ਮਤ ਪਾਪਾਂ ਕਹਿ ਸੰਗ। ਫਿਰ ਜੇ ਜਿਹੜਾ ਭਰਿਆ ਉਹ ਉਗਲ ਕੇ ਬਾਹਰ ਨਹੀਂ ਆਉਣਾ। ਹੁਣ ਮੈਂ ਕਹਾਂ ਜੀ ਕੱਪੜਾ ਮੇਰਾ ਭਰਿਆ ਰਹਿਣ ਦਿਓ, ਪਰ ਜਦੋਂ ਧੋਣਾ ਮੈਲ ਨਾ ਲੋਕਾਂ ਨੂੰ ਦਿਸੇ। ਹਾਂ ਇੰਨਾ ਫਰਕ ਹੈ, ਕੱਪੜੇ ਨੂੰ ਧੋਵਾਂਗੇ ਤੇ ਦੂਜੇ ਨੂੰ ਮੈਲ ਕੱਪੜੇ ਦੀ ਜ਼ਰੂਰ ਦਿਸੇਗੀ, ਪਰ ਗੁਰਮੁਖ ਸਿਮਰਨ ਕਰਕੇ ਜਦੋਂ ਅੰਦਰ ਨੂੰ ਧੋਵਾਂਗੇ ਪਾਪਾਂ ਦੀ ਮੈਲ ਰੱਬ ਕਿਸੇ ਨੂੰ ਦਿਸਣ ਦਿੰਦਾ ਹੀ ਨਹੀਂ, ਅੰਦਰੇ ਅੰਦਰ ਧੋ ਕੇ ਰੱਖ ਦਿੰਦਾ। ਹਜ਼ੂਰ ਨੇ ਕਿਹਾ ਇੱਕ ਤਾਂ ਇਹ ਜੀ ਪਾਪ ਜਦੋਂ ਸਿਮਰਨ ਕਰਨੇ ਆ, ਤੇ ਮੇਰਾ ਖਿਆਲ ਤਕਰੀਬਨ ਸਭ ਦਾ ਤਜਰਬਾ ਜੀ ਡਰਦੇ ਨਹੀਂ, ਅਸੀਂ ਦੱਸਦੇ ਇੱਕ ਦੂਜੇ ਨੂੰ ਵੀ, ਲੋਕ ਕਹਿਣਗੇ ਨਾ ਘਟੀਆ ਬੰਦਾ। ਜਦੋਂ ਸਿਮਰਨ ਕਰਦੇ ਹੋ ਉਹ ਕੀਤੇ ਹੋਏ ਮਾੜੇ ਤੋਂ ਮਾੜੇ ਗੰਦੇ ਫੁਰਨੇ ਅੰਦਰ ਉੱਠਦੇ ਆ ਜਿਹੜੇ ਅਸੀਂ ਭੁੱਲ ਚੁੱਕੇ ਹੁੰਦੇ ਹਾਂ, ਪਹਿਲਾਂ ਚੇਤੇ ਆਉਂਦੇ ਨੇ ਬੰਦੇ ਨੂੰ। ਪਰ ਉਸ ਵਕਤ ਇੱਕ ਤਰੀਕਾ, ਜੇ ਗੁਰੂ ਕਹਿੰਦਾ ਤੇਰੇ ਅੰਦਰ ਆ ਕੁਝ ਪਿਆ ਹੀ, ਹੁਣ ਧੋ ਲੈ, ਬਾਣੀ ਨਾਲ ਮੈਂ ਕੱਢ ਦਿਆਂਗਾ ਸਭ ਕੁਝ ਬਾਹਰ, ਸਤਿਗੁਰੂ ਕਿਰਪਾ ਕਰਦੇ। ਦੂਜੀ ਗੱਲ, ਕੀਤੇ ਹੋਏ ਪਾਪ ਜਦੋਂ ਅੰਤਲਾ ਸਮਾਂ ਹੁੰਦਾ ਨਾ, ਉਦੋਂ ਇਹ ਸਾਹਮਣੇ ਖਲੋਤੇ। ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਜੇਤੇ ਪਾਪ ਕੀਏ ਰੱਖ ਹੈ ਤਲੈ ਦੁਰਾਏ, ਪ੍ਰਗਟ ਭਏ ਨਿਧਾਨ ਸਭ ਜਾ ਪੁੱਛੈ ਧਰਮ ਰਾਏ। ਜਿਹੜੇ ਲੁਕਾ ਕੇ ਰੱਖੇ ਸਨ ਜਿੱਦਣ ਮੌਤ ਆਈ, ਇਹੀ ਕਾਰਨ ਕਈ ਬੰਦੇ ਮਰਦੇ ਹੋਏ ਉਹਨਾਂ ਬੰਦਿਆਂ ਦਾ ਨਾਂ ਲੈਂਦੇ ਨੇ ਜਿਨ੍ਹਾਂ 'ਤੇ ਜ਼ੁਲਮ ਕੀਤਾ। ਮੈਨੂੰ ਫਲਾਣਾ ਬੰਦਾ ਡਰਾਉਂਦਾ ਪਿਆ, ਜੇ ਯਾਦ ਰੱਖਿਓ ਉਹਦਾ ਪਾਪ ਹੀ ਉਹਨੂੰ ਡਰਾਉਂਦਾ ਪਿਆ। ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਨੇ, ਗੁਰੂ ਅਮਰਦਾਸ ਕਹਿਣ ਲੱਗੇ ਜੰਮਦਾ ਤੇ ਮਰਦਾ ਗੁਰੂ ਤੋਂ ਬਿਨਾਂ, ਅੰਤਲੇ ਸਮੇਂ ਪਛਤਾਉਂਦਾ ਜ਼ਰੂਰ ਏ, ਹੁਣ ਕਰੇਗਾ ਕਿ ਟਾਈਮ ਕੋਈ ਨਹੀਂ ਰਹਿ ਗਿਆ। ਇਹ ਵੀ ਸੱਚ ਹੈ, ਜਦੋਂ ਟਾਈਮ ਹੁੰਦਾ ਉਦੋਂ ਅਕਲ ਨਹੀਂ ਆਉਂਦੀ, ਜਦੋਂ ਦਿਨ ਅਕਲ ਦੇ ਦਿਨ ਆਉਂਦੇ ਨੂੰ ਉਨੀ ਦੇਰ ਨੂੰ ਮੜੀਆਂ ਦੀ ਤਿਆਰੀ ਹੋ ਜਾਂਦੀ। ਮਹਾਰਾਜ ਕਹਿੰਦੇ ਫਿਰ ਆਉਂਦਾ ਜਾਂਦਾ ਜੰਮਦਾ ਤੇ ਮਰਦਾ ਪਛਤਾ ਰਿਹਾ ਹੈ।
ਐਥੈ ਕਮਾਵੇ ਸੋ ਫਲ ਪਾਵੇ, ਮਨਮੁਖ ਹੈ ਪਤ ਖੋਈ।
ਐਥੈ ਕਮਾਵੇ, ਇਸ ਗੱਲ ਨੂੰ ਵੀ ਸੁਣਿਓ ਫਿਰ ਦੁਬਾਰਾ। ਕਈ ਸੱਜਣ ਕਹਿੰਦੇ ਆ ਜੀ ਕੋਈ ਅੱਗੇ ਲੇਖਾ ਨਹੀਂ, ਕੋਈ ਆਵਾਗਾਉਣ ਨਹੀਂ, ਇਹ ਬਾਬੇ ਡਰਾਉਂਦੇ ਆ, ਅਕਸਰ ਕਹਿੰਦੇ ਇਹ ਤਾਂ ਡਰਾਇਆ ਜਾਂਦਾ। ਨਹੀਂ, ਗੁਰਮੁਖ ਇਸ ਭੁਲੇਖੇ 'ਚ ਆ ਕੇ ਧਰਮ ਨੂੰ ਤਿਲਾਂਜਲੀ ਨਾ ਦਈਏ, ਗੁਰੂ ਦੇ ਸ਼ਬਦ 'ਤੇ ਭਰੋਸਾ ਰੱਖੀਏ। ਜੋ ਇੱਥੇ ਕਮਾਨੇ ਪਏ ਹਾਂ ਪਿਆਰਿਓ, ਸਾਡੀ ਆਤਮਾ ਨੂੰ ਜ਼ਰੂਰ ਮਿਲੇਗਾ। ਇਹ ਗੱਲ ਸੁਣਿਓ, ਜੇ ਸਰੀਰ ਨਾਲ ਮੈਂ ਪਾਪ ਕੀਤਾ ਤਾਂ ਪਾਪ ਵੀ ਮਿਲੇਗਾ। ਜੇ ਸਰੀਰ ਨਾਲ ਤੁਸੀਂ ਭਾਂਡੇ ਮਾਂਝ ਕੇ ਭਾਵਨਾ ਨਾਲ ਗੁਰੂ ਦੇ ਦਰਬਾਰ 'ਚ ਬੈਠ ਕੇ ਕਥਾ ਕੀਰਤਨ ਸੁਣਿਆ ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹਦਾ ਵੀ ਫਲ ਮਿਲੇਗਾ, ਰੱਬ ਦੀ ਦਰਗਾਹ ਵਿੱਚ ਥਾਂ ਮਿਲੇਗੀ। ਇੱਥੇ ਸ਼ਬਦ ਵਰਤਿਆ ਹੈ, ਸੁਣੋ, ਐਥੈ ਕਮਾਵੈ ਸੋ ਫਲ ਪਾਵੈ, ਮਨਮੁਖ ਹੈ ਪਤ ਖੋਈ। ਐਥੈ ਕਮਾਵੈ, ਜੋ ਇੱਥੇ ਕਮਾਇਆ, ਇਸੇ ਨੂੰ ਗੁਰੂ ਨੇ ਬਾਣੀ 'ਚ ਕਿਹਾ ਵਿੱਚ ਦੁਨੀਆ ਸੇਵ ਕਮਾਈਐ ਐਥੈ ਕਮਾਵੈ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ। ਗੁਰੂ ਅਰਜਨ ਸਾਹਿਬ ਰੋਜ਼ ਬਚਨ ਕਰਦੇ ਆ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ ਐਥੈ ਕਮਾਵੈ, ਸੰਤ ਟਹਿਲ ਕੀ ਬੇਲਾ ਇਆਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ। ਕਿ ਇਹ ਉੱਥੇ ਬਖਸ਼ਿਸ਼ ਮਿਲ ਨਹੀਂ ਰਹੀ? ਜੇ ਪਾਪ ਕੀਤੇ ਨੇ ਫਿਰ ਵੀ ਮਿਲੇਗਾ। ਬਾਬਾ ਜੀ ਨੇ ਬਚਨ ਕੀਤੇ ਗੁਰੂ ਗ੍ਰੰਥ ਸਾਹਿਬ 'ਚ, ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖਨਾਵੈ ਧਰਮ ਬਹਾਲਿਆ। ਫਿਰ ਬੇਨਤੀ ਹੈ ਭਾਈ, ਜਿਹੜਾ ਇੱਥੇ ਕਮਾਨੇ ਪਏ ਹਾਂ ਇਹਦਾ ਫਲ ਜ਼ਰੂਰ ਮਿਲਣਾ, ਪਰ ਮਨਮੁੱਖ ਬੰਦੇ ਨਾਮ ਤੋਂ ਵਿਹੂਣੇ, ਸੰਸਾਰੀ ਤੌਰ 'ਤੇ ਭਾਵੇਂ ਪਤਵੰਤੇ ਬਣੀ ਰਹਿਣ ਧਨਵੰਤੇ ਬਣੇ ਰਹਿਣ, ਸਿਮਰਨ ਤੋਂ ਬਿਨਾਂ ਆਪਣੀ ਪਤ ਮਿੱਟੀ 'ਚ ਰੋਲ ਕੇ ਚਲੇ ਗਏ। ਮਹਾਰਾਜ ਕਹਿੰਦੇ ਮਨਮੁੱਖ ਬੰਦੇ ਨੇ ਆਪਣੀ ਪਤ ਗਵਾਈ ਹੈ।
ਜੰਮਪੁਰ ਘੋਰ ਅੰਧਾਰ ਮਹਾਂਗੁਬਾਰ, ਨਾ ਤਿੱਥੈ ਭੈਣ ਨਾ ਭਾਈ।
ਜੰਮਪੁਰ ਸ਼ਬਦ ਵਰਦੇ ਨੇ ਘੋਰ ਅੰਧਾਰ। ਜੰਮਪੁਰ ਦਾ ਲਫ਼ਜ਼ੀ ਅਰਥ ਕਰਾਂਗੇ ਜੀ ਜਮਾਂ ਦੀ ਪੁਰੀ, ਦੇਵਪੁਰੀ ਵੀ ਹੈ। ਮਹਾਰਾਜ ਨੇ ਇੱਕ ਬਚਨ ਵਰਤਿਆ ਪ੍ਰਭੂ ਦੇ ਘਰ ਲਈ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਭੱਟਾਂ ਦੇ ਸਵਈਆਂ ਵੀ ਸਭ ਤੋਂ ਅਖੀਰਲਾ ਸਵਈਆ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਨੇ ਦਾ। ਹੁਣ ਜੰਮਪੁਰੀ ਹੈ, ਅਗਲਾ ਬਚਨ ਘੋਰ ਅੰਧਾਰ, ਜਿੱਥੇ ਹਨੇਰੇ ਹੀ ਹਨੇਰਾ, ਅੰਧਾਰ ਦਰ ਤੇ ਹਨੇਰਾ ਹੈ। ਮਹਾਂਗੁਬਾਰ, ਮਹਾਂਗੁਬਾਰ ਧੁੰਦ ਦੀ ਇੰਨੀ ਕਿ ਉੱਥੇ ਕੋਈ ਦਿਸਦਾ ਹੀ ਨਹੀਂ ਪਿਆ। ਮਹਾਰਾਜ ਕਹਿੰਦੇ ਜੰਮਪੁਰੀ ਜਿੱਥੇ ਘੋਰ ਹਨੇਰਾ ਹੈ, ਮਹਾਂਗੁਬਾਰ ਹੈ, ਤਿੱਥੇ ਭੈਣ ਨਾ ਭਾਈ। ਜਿਹੜੇ ਆਹ ਘਰ ਦੇ ਹਨੇਰੇ ਵਿੱਚ ਤੁਸੀਂ ਹੋਵੋ,
ਚਲੋ ਚਿਹਰੇ ਨਾ ਦਿਸਣ ਪਰ ਇੰਨਾ ਤਾਂ ਪਤਾ ਹੁੰਦਾ ਘਰ 'ਚ ਮੇਰਾ ਭੈਣ, ਮੇਰਾ ਭਰਾ, ਮੇਰੀ ਮਾਂ, ਮੇਰਾ ਬਾਪ, ਮੇਰੇ ਪੁੱਤਰ, ਮੇਰੀ ਇਸਤਰੀ ਮੇਰੇ ਜੀਅ ਕਰਦੇ ਨੇ। ਪਰ ਮਹਾਰਾਜ ਕਹਿੰਦੇ ਨੇ ਯਾਦ ਰੱਖਿਓ, ਉਸ ਹਨੇਰੇ ਵਿੱਚ ਬੌਡੀ ਨੇ ਨਹੀਂ ਜਾਣਾ, ਉਸ ਹਨੇਰੇ ਵਿੱਚ ਆਤਮਾ ਨੇ ਜਾਣਾ। ਉੱਥੇ ਨਾ ਕੋਈ ਭੈਣ ਹੈ ਅਤੇ ਨਾ ਕੋਈ ਭਰਾ ਹੈ, ਕੋਈ ਨਹੀਂ। ਜਮਗ ਗਵਨ ਅਕੇਲੀ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਦੇਖੋ ਉੱਥੇ ਮਾਂ ਹਨੇਰਾ ਹੈ। ਹੁਣ ਇੱਕ ਥੋੜ੍ਹੀ ਜਿਹੀ ਇਹਦੇ ਨਾਲ ਹੋਰ ਗੱਲ ਕਲੀਅਰ ਕਰ ਜਾਂ, ਕਿਉਂਕਿ ਹੁਣ ਨਾ ਸੱਚੀ ਮੁੱਚੀ ਕਥਾਵਾਚਕ ਵਿਚਾਰਾ ਕਲੈਰੀਫਿਕੇਸ਼ਨ ਹੀ ਦਿੰਦਾ ਵਾ, ਟਾਈਮ ਕੱਢ ਦਿੰਦਾ, ਕਿਉਂਕਿ ਸਾਰੇ ਬੰਦਿਆਂ ਦੇ ਕੋਲ ਅੱਖਾਂ ਨੇ, ਫੋਮ ਨੇ, ਉਹਨਾਂ ਨੇ ਕੱਟ ਵੱਢ ਕੇ ਅਰਥ ਹੋਰ ਕਰੀ ਜਾਣੇ ਨੇ। ਮੈਂ ਇੱਥੇ ਬੇਨਤੀ ਕਰਾਂਗਾ ਵੀ ਕੀ ਸਾਰਿਆਂ ਦਾ ਵਾਹ ਜਮਾਂ ਦੀ ਪੁਰੀ ਨਾਲ ਪੈਂਦਾ? ਇਹ ਗੱਲ ਧਿਆਨ 'ਚ ਰੱਖਿਓ। ਸਿੱਖ ਜਿਹੜਾ ਇਬਾਦਤ ਕਰਦਾ, ਜਿਹੜਾ ਇਨਸਾਨ ਪਰਮਾਤਮਾ ਦੀ ਭਗਤੀ ਕਰਦਾ, ਉਹਦਾ ਸੰਬੰਧ ਕਦੀ ਵੀ ਜਮਾਂ ਨਾਲ ਨਹੀਂ ਪੈਣਾ। ਪੰਡਿਤ ਨਿਤਿਆਨੰਦ ਸੀ ਬਟਾਲੇ ਦਾ, ਇਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਇੱਕ ਵਾਰੀ ਇਹ ਵਿਚਾਰ ਰੱਖੇ ਸਨ ਕਿ ਆਦਮੀ ਨੂੰ ਮਰਨ ਤੋਂ ਬਾਅਦ ਇੱਕ ਸਾਲ ਲੱਗਦਾ ਆਪਣੇ ਟਿਕਾਣੇ 'ਤੇ ਪਹੁੰਚਣ ਲਈ। ਚਲੋ ਇਹ ਕਿਸੇ ਦਿਨ ਜੇ ਹੁਕਮਨਾਮਾ ਆਉਣ ਦੇਣਾ ਚਾਹੇ ਆਪਾਂ ਦੇਖਾਂਗੇ ਗੁਰਬਾਣੀ ਕੀ ਕਹਿੰਦੀ ਆਤਮਾ ਬਾਰੇ। ਉਹ ਕਹਿੰਦੇ ਇੱਕ ਸਾਲ ਲੱਗਦਾ ਸੰਗਤ 'ਚ, ਕਥਾ 'ਚ ਇੱਕ ਸਿੱਖ ਖਲੋ ਗਿਆ, ਕਹਿਣ ਲੱਗਾ ਪੰਡਿਤ ਜੀ ਸਾਲ ਨਹੀਂ ਮਹੀਨਾ ਲੱਗਦਾ, ਮਹੀਨੇ 'ਚ ਪਹੁੰਚ ਜਾਂਦਾ ਸਿੱਖ। ਦੂਸਰਾ ਉੱਠਿਆ ਕਹਿਣ ਲੱਗਾ ਨਹੀਂ ਨਹੀਂ ਸ਼ਬਦ ਵਰਤਿਆ ਸਿੱਖ ਜੀ ਤੁਹਾਡੀ ਸੁਰਤ ਅਜੇ ਮਹੀਨੇ ਤੱਕ ਪਹੁੰਚੀ, ਵੈਸੇ ਹਫ਼ਤੇ 'ਚ ਬੰਦਾ ਪਹੁੰਚ ਜਾਂਦਾ। ਤੀਸਰਾ ਉਹ ਕਹਿੰਦਾ ਇੱਕ ਦਿਨ 'ਚ ਇੱਕ ਗੁਰਮੁਖ ਪਿਆਰਾ ਜਿਹੜਾ ਬਾਕੀ ਤੁਰਿਆ 'ਚ ਖੇਡਦਾ ਸੀ ਉੱਠ ਕੇ ਕਹਿਣ ਲੱਗਾ ਗੁਰਸਿੱਖੋ ਗੁਰੂ ਦੇ ਚਰਨਾਂ 'ਚ ਸ਼ਬਦ ਦੀ ਕਮਾਈ ਕਰਕੇ ਅਸੀਸ ਲਓ, ਨਾ ਸਿੱਖ ਲਈ ਸਾਲ ਲੱਗਦਾ, ਨਾ ਮਹੀਨਾ ਲੱਗਦਾ, ਨਾ ਹਫ਼ਤਾ ਲੱਗਦਾ, ਨਾ ਇੱਕ ਦਿਨ ਲੱਗਦਾ। ਫਿਰ ਕਹਿਣ ਲੱਗੇ ਤੁਸੀਂ ਉਸ ਥਾਂ ਦਾ ਜ਼ਿਕਰ ਹੀ ਕਿਉਂ ਕਰਦੇ ਹੋ ਜਿੱਥੇ ਸਿੱਖ ਨੇ ਜਾਣਾ ਹੀ ਨਹੀਂ, ਕਿਉਂਕਿ ਸਾਡੀ ਮੰਜ਼ਿਲ ਜਮਪੁਰੀ ਨਹੀਂ, ਸਾਡੀ ਮੰਜ਼ਿਲ ਦੇਹਪੁਰੀ ਨਹੀਂ, ਸਾਡੀ ਮੰਜ਼ਿਲ ਤਾਂ ਅਕਾਲ ਪੁਰਖ ਵਿੱਚ ਅਭੇਦ ਹੋਣਾ ਹੈ, ਸਾਡਾ ਰਸਤਾ ਨਹੀਂ ਜਮਪੁਰੀ। ਹੁਣ ਆਪ ਕਹੋਗੇ ਜੀ ਇਹ ਇਮੋਸ਼ਨਲ ਕਰਨ ਲਈ ਸਾਖੀ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ, ਜੈ ਪੈਂਡੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ। ਜਿਸ ਰਸਤੇ 'ਚ ਸਾਰੀ ਦੁਨੀਆ ਲੁੱਟੀ ਗਈ, ਹਾਏ ਜਮ ਖਾਏ ਜਮ, ਆਹ ਹੀ ਡਰਾਉਂਦੇ ਨਾ ਜਮਦੂਤ। ਉਹ ਗੁਰਮੁਖੋ ਗੁਰੂ ਨਾਨਕ ਦਾ ਸ਼ਬਦ ਰਸਨਾ 'ਤੇ ਬਿਠਾ ਲਿਓ, ਦਮਦੂਤ ਅਤੇ ਧਰਮਰਾਜ ਕੀ ਉਹ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋ ਜਾਣ। ਧੰਨ ਗੁਰੂ ਰਾਮਦਾਸ ਦਾ ਨਾਂ ਲਿਆ ਤਾਂ ਪਾਪ ਜਮ ਛੱਡ ਜਾਂਦੇ ਆ। ਮਹਾਰਾਜ ਕਹਿ ਰਹੇ ਆ ਜੇ ਪੰਡ ਪੈਂਡੈ ਲੁੱਟੀ ਪਨਖਾਰੀ ਸੋ ਮਾਰਗ ਸੰਤਨ ਦੁਰਾਰੀ, ਸਤਿਗੁਰ ਪੂਰਾ ਸਾਚ ਕਿਹਾ ਨਾਮ ਤੇਰੇ ਕੀ ਮੁਕਤੇ ਬੀਕਤੀ, ਜਮ ਕਾ ਮਾਰਗ ਦੂਰ ਰਿਹਾ। ਗੁਰਮੁਖ ਦੇ ਜਾਣ ਦਾ ਰਸਤਾ ਜਮਪੁਰੀ ਨਹੀਂ, ਪਰ ਇੱਥੇ ਜਿਹੜਾ ਗੁਰੂ ਅਮਰਦਾਸ ਨੇ ਜ਼ਿਕਰ ਕੀਤਾ ਇਹ ਗੁਰੂ ਤੋਂ ਵਿਖੂਣਿਆਂ ਦਾ, ਜਿਨ੍ਹਾਂ ਕੋਲ ਨਾਮ ਨਹੀਂ ਮਨਮੁਖ ਬਿਰਤੀ ਵਾਲੇ ਨੇ। ਮਹਾਰਾਜ ਕਹਿੰਦੇ ਨੇ ਉੱਥੇ ਹਨੇਰਾ ਬੜਾ ਜੇ, ਨਾ ਉੱਥੇ ਭੈਣ ਨਾ ਭਰਾ ਨਾ ਮਾਂ ਨਾ ਪਿਓ, ਵੈਦੋ ਨਾ ਵਾਈ ਭੈਣੋ ਨਾ ਭਾਈ, ਕੁਛ ਨਹੀਂ ਜਾਣਾ। ਜਾਂ ਇਉਂ ਕਹਿ ਲਓ ਮਹਾਰਾਜ ਦਾ ਜੇ ਮਾਤ ਪਿਤਾ ਸੁੱਤ ਮੀਤ ਨਾ ਭਾਈ, ਉਹ ਜਮ ਹੈ ਜਮ ਮਗ ਹੈ, ਪਰ ਜੇ ਬੰਦਗੀ ਕੋਲ ਹੋਵੇਗੀ ਉੱਥੇ ਇੱਕ ਯਾਰ ਨਾਲ ਚੱਲਦਾ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ। ਮੈਂ ਲਫ਼ ਯਾਰ ਵਰਤਿਆ ਯਈਏ ਨਾ ਸੱਜਣ ਵਰਤਾਂਗਾ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਣ। ਉਹ ਵੇਖੋ ਗੁਰਸਿੱਖੋ ਮੈਂ ਕਹਿੰਦਾ ਹੁੰਦਾ ਬੇਨਤੀ ਕਰਨਾ ਹੁੰਦਾ, ਜਿਹੜਾ ਕਹਿੰਦੇ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਕਰਦੇ ਹੋ ਸਿਰਫ ਇਹ ਜਿਉਂਦਿਆਂ ਤੱਕ, ਉਹ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਉੱਥੇ ਜਾਣਾ ਜਿੱਥੇ ਮਰਨ ਤੋਂ ਬਾਅਦ ਦੇਹ ਵੀ ਨਹੀਂ ਜਾਂਦੀ ਹੁੰਦੀ। ਗੁਰ ਕਾ ਬਚਨ ਬਸੈ ਜੀ ਨਾਲੇ, ਇੱਥੇ ਜ਼ੂਰ ਬਖਸ਼ਿਸ਼ ਕਰ ਰਿਹਾ, ਇੱਥੇ ਕੋਈ ਭੈਣ ਨਹੀਂ ਕੋਈ ਭਰਾ ਨਹੀਂ, ਅਖੀਰਲੀ ਥੁੱਕ ਪਹਿਲੀ ਤੋਂ ਕੀ ਮਹਾਰਾਜ ਬਖਸ਼ਿਸ਼ ਕਰ ਦੇਖਾ।
ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ।
ਗੁਰੂ ਅਮਰਦਾਸ ਕਹਿੰਦੇ ਨੇ ਉਹ ਇਨਸਾਨੋ ਇਹ ਸਰੀਰ ਜਜਰੀ ਹੈ, ਇਹ ਖਤਮ ਹੋਏਗਾ, ਇਹਨੂੰ ਬੁਢੇਪੇ ਨੇ ਇੱਕ ਦਿਨ ਆ ਕੇ ਦਬਾ ਲੈਣਾ ਹੈ।
ਕਾਇਆ ਕੰਚਨ ਤਾਂ ਥੀ ਹੈ ਜਾਂ ਸਤਿਗੁਰ ਲਏ ਮਿਲਾਏ।
ਹੁਣ ਦੇਖੋ ਦੂਸਰਾ ਪੱਖ ਰੱਖ ਦਿੱਤਾ, ਪਹਿਲੀ ਤੁਕ ਸੀ ਪਹਿਲੇ ਪਦੇ 'ਚ ਇਹ ਉਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੇ ਆਏ। ਹੁਣ ਦੂਸਰੇ ਪਦੇ ਵਿੱਚ ਮਹਾਰਾਜ ਕਹਿੰਦੇ ਨੇ ਕੰਚਨ ਕਾਇਆ ਤਾਂ ਥੀ ਹੈ ਜਾਂ ਸਤਿਗੁਰ ਲਏ ਮਿਲਾਏ। ਕੰਚਨ ਕਾਇਆ ਤਾਂ ਥੀ ਹੈ, ਇੱਕ ਹੈ ਜਜਰੀ ਕੰਚਨ ਦਰ ਤੇ ਸੋਨਾ, ਇਹਦਾ ਅਰਥ ਕਰਾਂਗੇ ਸ਼ੁੱਧ ਕੀਮਤੀ ਪਵਿੱਤਰ ਹੈ ਇਹ ਜਜਰੀ, ਪਰ ਜਿਨ੍ਹਾਂ ਨੂੰ ਸਤਿਗੁਰੂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈ ਪਿਆਰਿਓ, ਉਹਨਾਂ ਦੀ ਜਜਰੀ ਕਾਇਆ ਵੀ ਸੋਨੇ ਦੀ ਤਰ੍ਹਾਂ ਸ਼ੁੱਧ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਇਸੇ ਨੂੰ ਧੰਨ ਗੁਰੂ ਅਮਰਦਾਸ ਜੀ ਦਾ ਇੱਕ ਬਚਨ ਹੈ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਹੈ ਜਜਰੀ ਪਰ ਪ੍ਰਵਾਨ ਹੋਏਗਾ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਓ ਚਿੱਤ ਲਾਇਆ। ਗੁਰੂ ਗੋਬਿੰਦ ਸਿੰਘ ਬਚਨ ਕਰਦੇ ਆ, ਆਤਮ ਉਪਦੇਸ਼ ਭੇਸ ਸੰਜਮ ਕੋ, ਜਾਪ ਸੋ ਜਪਾ ਜਾਪੈ, ਸਦਾ ਰਹਿ ਕੰਚਨ ਸੀ ਕਾਇਆ, ਕਾਲ ਨਾ ਕਵੂ ਵਿਆਪੈ। ਹਜ਼ੂਰ ਕਹਿੰਦੇ ਨੇ ਭਾਈ ਇਹ ਕਾਇਆ ਕੰਚਨ ਤਾਂ ਬਣੇਗੀ, ਤਾਂ ਥੀ ਹੈ, ਤਾਂ ਹੋਵੇਗੀ, ਜਾਂ ਸਤਿਗੁਰ ਲੈ ਮਿਲਾਏ, ਜੇ ਸਤਿਗੁਰੂ ਤਰਸ ਕਰਕੇ ਇਹਨੂੰ ਆਪਣੇ ਨਾਲ ਮਿਲਾ ਲਵੇ।
ਭ੍ਰਮ ਮਾਇਆ ਵਿੱਚੋਂ ਕੱਟੀਐ ਸੱਚੜੈ ਨਾਮ ਸਮਾਏ।
ਇਹ ਕਿਵੇਂ ਕੰਚਨ ਹੋਵੇਗੀ? ਭ੍ਰਮ ਮਾਇਆ, ਮਹਾਰਾਜ ਕਹਿੰਦੇ ਜਿਹੜੀ ਆ ਭੁਲੇਖਾ ਪਿਆ ਪਿਆ ਸਾਨੂੰ ਭਰਮ। ਭਰਮ ਕੀ ਚੀਜ਼ ਹੈ ਜੀ? ਭਰਮ ਦਾ ਮਤਲਬ ਹੁੰਦਾ ਹੈ, ਅਸੀਂ ਵਿਦਾਂਤ ਵਾਲੇ, ਮੈਂ ਭਰਮ ਦੇ ਅਰਥ ਨਹੀਂ ਕਰਾਂਗਾ, ਗੁਰਬਾਣੀ ਬਣੀਆਂ ਜਿਹੜੀ ਵਿਦਾਂਤ ਵਿੱਚ ਤੁਸੀਂ ਕਈ ਕਈ ਪੰਨੇ ਪੜ੍ਹ ਕੇ ਲੱਭੋ ਭਰਮ ਦੀ ਡੈਫੀਨੇਸ਼ਨ ਕੀ ਹੈ। ਗੁਰਬਾਣੀ ਇੱਕ ਤੁੱਕ ਵਿੱਚ ਹੀ ਸਭ ਕੁਝ ਕਹਿ ਜਾਂਦੀ ਹੈ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਭਰਮ ਦਾ ਅਰਥ ਬਣੀਏ ਕੁਛ ਤੇ ਹੋਵੇ ਕੁਛ। ਹਜ਼ੂਰ ਕਹਿੰਦੇ ਨੇ ਅਸਲ 'ਚ ਇਹ ਕਾਇਆ ਕੰਚਨ ਤਾਂ ਹੋਵੇਗੀ, ਭਰਮ ਮਾਇਆ ਵਿੱਚੋਂ ਕੱਟੀਏ ਸੱਚੜੈ ਨਾਮ ਸਮਾਏ। ਜਿਹੜਾ ਸਾਡੇ ਅੰਦਰ ਭਰਮ ਹੈ ਨਾ, ਮੈਂ ਸਰੀਰ ਹਾਂ, ਮਾਇਆ ਦਾ ਅਰਥ ਪ੍ਰਭੂ ਦੀ ਯਾਦ ਨੂੰ ਭੁਲਾ ਕੇ ਚਿੱਤ ਦੂਜੇ ਪਾਸੇ ਲੱਗ ਜਾਣਾ, ਜਦੋਂ ਅੰਦਰੋਂ ਭਰਮ ਅਤੇ ਮਾਇਆ ਕੱਟੀ ਜਾਏਗੀ ਤੇ ਮਹਾਰਾਜ ਕਹਿੰਦੇ ਆ ਸੱਚੜੈ ਨਾਮ ਸਮਾਏ, ਜਿਹੜਾ ਸੱਚੇ ਵਾਹਿਗੁਰੂ ਜੀ ਦੇ ਨਾਮ ਵਿੱਚ ਸਮਾ ਜਾਏਗਾ ਉਹਦੀ ਕਾਇਆ ਕੰਚਨ ਹੋਵੇਗੀ।
ਸੱਚੈ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ।
ਸੱਚੈ ਨਾਮ ਸਮਾਏ, ਪਰ ਮਹਾਰਾਜ ਸੱਚੇ ਨਾਮ 'ਚ ਕਿਵੇਂ ਸਮਾਏਗਾ? ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਸਮਾ ਜਾਏਗਾ ਹਰ ਗੁਣ ਗਾਏ, ਪਰਮਾਤਮਾ ਦੇ ਗੁਣ ਗਾ, ਜਿੰਨੇ ਪਰਮਾਤਮਾ ਦੇ ਗੁਣ ਗਾਏਗਾ ਸਮਾ ਜਾਏਗਾ। ਦਾਸ ਬੇਨਤੀ ਕਰਦਾ ਹੁੰਦਾ ਪਿਆਰਿਓ, ਆਪੋ ਆਪਣੀ ਸੋਚ ਹੈ ਨਾ ਜੀ, ਇਹ ਜਿੰਨਾ ਬੁਰੇ ਨੂੰ ਚੇਤਾ ਕਰੋਗੇ ਉਨਾ ਅੰਦਰ ਬੁਰਾ ਹੋਣਾ। ਅੱਜ ਤੁਸੀਂ ਦੇਖਿਓ ਸਾਡੇ ਸਮਾਜ ਦਾ ਹਾਲ ਕੀ ਹੈ ਨਾ ਜੀ, ਕਿਸੇ ਬੰਦੇ ਦੀ ਗਲਤੀ ਲੱਭਣ ਦੀ ਦੇਰ ਹੈ, ਕਿਵੇਂ ਇਹ ਹਵਾ ਅੱਗ ਦੀ ਚਿੰਗਾੜੀ ਦੀ ਤਰ੍ਹਾਂ, ਮੈਂ ਕਹਿੰਦਾ ਅੱਗ ਦੀ ਸਪੀਡ ਵੀ ਘੱਟ ਗਈ। ਜਿਹੜੇ ਬੰਦੇ ਨੈਗੇਟਿਵ ਅਪਰੋਚ ਲੈ ਕੇ ਲੋਕਾਂ ਦੇ ਕੇਵਲ ਔਗੁਣਾਂ ਨੂੰ ਅੱਗੇ ਸ਼ੇਅਰ ਕਰਦੇ ਨੇ, ਯਾਦ ਰੱਖਿਓ ਬੰਦੇ ਅੰਦਰ ਦੇ ਸਾਫ ਨਹੀਂ ਹੋ ਸਕਦੇ, ਉਹਨਾਂ ਦਾ ਅੰਦਰ ਖੁਦ ਵੀ ਔਗੁਣਾਂ ਵਿੱਚ ਪ੍ਰਵਿਰਤ ਹੋਵੇਗਾ। ਜਿਉਂ ਜਿਉਂ ਆਪ ਜੀ ਸ਼ਬਦ ਦੀ ਕਮਾਈ ਕਰੋਗੇ, ਮੈਂ ਬੇਨਤੀ ਕਰਾਂਗਾ ਆਪ 'ਚ ਬਹੁਤ ਗੁਰਮੁਖ ਰੂਹਾਂ ਬੈਠੀਆਂ ਨੇ ਭਜਨ ਬੰਦਗੀ ਵਾਲੀਆਂ, ਸੱਚ ਇਹ ਵੇ ਸ਼ਬਦ ਇੱਕ ਦਿਨ ਸਾਨੂੰ ਇੱਥੇ ਲੈ ਕੇ ਆ ਜਾਂਦਾ, ਖੰਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਇੱਕ ਦਿਨ ਸ਼ਬਦ ਕਹਿ ਦਿੰਦਾ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਮੇਰੇ 'ਚ ਕੋਈ ਵੀ ਗੁਣ ਨਹੀਂ। ਦਾਸ ਬੇਨਤੀ ਕਰਨ ਲੱਗਾ, ਜੇ ਔਗਣਾਂ ਵਾਲੇ ਨੂੰ ਚੇਤੇ ਕਰੋਗੇ ਉਹ ਹਰ ਵਕਤ ਜ਼ਿਹਨ 'ਚ ਹੀ ਰਹੇਗਾ, ਅਤੇ ਜਿੰਨਾ ਔਗਣਾਂ ਨੂੰ ਚੇਤੇ ਕਰਨੇ ਆ, ਜੇ ਪਰਮਾਤਮਾ ਦੇ ਗੁਣ ਚੇਤੇ ਕਰਾਂਗੇ ਪਰਮਾਤਮਾ ਵਿੱਚ ਅਭੇਦ ਹੋ ਜਾਣਗੇ। ਜਿਹਦੇ ਵਿੱਚ ਅਭੇਦ ਹੋਵਾਂਗੇ ਉਹ ਕਦੀ ਮਰਦਾ ਹੀ ਨਹੀਂ। ਹੁਣ ਅਕਾਲ ਪੁਰਖ ਨੂੰ ਕਦੀ ਬੁਢੇਪਾ ਆਉਣਾ? ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ। ਬਾਬਾ ਜੀ ਕਹਿੰਦੇ ਆ ਮੈਂ ਉੱਥੇ ਘਰ ਬੰਨ੍ਹ ਦਿੱਤਾ, ਉਸ ਥਾਂ 'ਤੇ ਤੁਹਾਡਾ ਬੰਗਲਾ ਬਣਾ ਦਿੱਤਾ ਜਿੱਥੇ ਮੌਤ ਬੁਢੇਪਾ ਅਤੇ ਜਨਮ ਕਦੀ ਨੇੜੇ ਵੀ ਨਹੀਂ ਫਟਕੇਗਾ। ਜਿਹੜੇ ਪਰਮਾਤਮਾ ਦੇ ਗੁਣ ਗਾਉਣਗੇ ਇੱਕ ਦਿਨ ਪਰਮਾਤਮਾ ਵਿੱਚ ਉਹ ਸਮਾਉਂਦੇ ਆ ਮਿਲ ਪ੍ਰੀਤਮ ਸੁਖ ਪਾਏ। ਜਦੋਂ ਪਾਰ ਬ੍ਰਹਮ ਪਰਮੇਸ਼ਵਰ ਮਿਲਿਆ ਉਹਨਾਂ ਨੂੰ ਆਤਮਕ ਸੁੱਖ ਮਿਲਿਆ ਹੈ।
ਸਦਾ ਆਨੰਦ ਰਹੇ ਦਿਨ ਰਾਤੀ ਵਿੱਚੋਂ ਹਉਮੈ ਜਾਏ।
ਉਹ ਸਦਾ ਆਨੰਦ ਵਿੱਚ ਰਹਿੰਦੇ ਨੇ, ਖੇੜੇ ਵਿੱਚ ਰਹਿੰਦੇ ਹਨ। ਅਤੇ ਗੁਰਮੁਖੋ ਆਨੰਦ, ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਖੁਸ਼ੀ ਲਫ਼ਜ਼ ਜ਼ਰੂਰ ਹੈ ਬਾਣੀ 'ਚ ਆਇਆ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਪਰ ਆਨੰਦ ਖੁਸ਼ੀ ਤੋਂ ਵੀ ਬਹੁਤ ਉੱਚਾ ਹੈ। ਉਂਝ ਵੈਸੇ ਜਿੰਨੀਆਂ ਵੀ ਖੁਸ਼ੀਆਂ ਘਰ 'ਚ ਆਉਂਦੀਆਂ ਨੇ ਨਾ, ਯਾਦ ਰੱਖਿਓ ਘਰ ਦੀ ਹਰ ਖੁਸ਼ੀ ਨਾਲ ਗਮੀ ਨੂੰ ਲਪੇਟ ਕੇ ਲਿਆਉਂਦੀ ਹੈ, ਉਹ ਦਿਸਦੀ ਕੋਈ ਨਹੀਂ। ਜਿਵੇਂ ਇਉਂ ਕਹਿ ਲਓ ਕਿ ਗੋਲੀ ਉੱਤੋਂ ਮਿੱਠੀ ਏ ਪਰ ਵਿੱਚ ਵੜੀ ਕੁੜੱਤਣ ਦਾ ਪਤਾ ਕੋਈ ਨਹੀਂ। ਦੁਨੀਆ ਦੀ ਹਰ ਖੁਸ਼ੀ ਗਮੀ ਲੈ ਕੇ ਆਈ ਜਦੋਂ ਵੀ ਆਈ, ਜਨਮ ਖੁਸ਼ੀ ਏ ਪਰ ਯਾਦ ਰੱਖਿਓ ਜਿਹੜਾ ਜੰਮਿਆ ਉਹ ਨਾਲ ਮੌਤ ਨਹੀਂ ਲੈ ਕੇ ਆਇਆ, ਮੌਤ ਦਾ ਗਮ ਨਾਲ ਲੈ ਕੇ ਆਇਆ। ਆਪਾਂ ਘਰ ਬਣਾਉਂਦੇ ਹਾਂ ਖੁਸ਼ੀ ਏ ਪਰ ਇੱਕ ਦਿਨ ਘਰ ਨੂੰ ਛੱਡਣਾ ਹੈ ਗਮੀ ਵੀ ਨਾਲ ਹੈ। ਅਸੀਂ ਗੱਡੀ ਲੈ ਕੇ ਆਉਂਦੇ ਹਾਂ ਖੁਸ਼ੀ ਏ ਪਰ ਇੱਕ ਦਿਨ ਉਹਨੇ ਵੀ ਭੱਜਣਾ, ਗਮੀ ਤਾਂ ਨਾਲ ਹੈ ਹੀ ਹੈ ਨਾ। ਜੇ ਦੁੱਖ ਹੈ ਸੁੱਖ ਹੈ ਨਾਲ ਦੁੱਖ ਆਏਗਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਦਿਨ ਰਾਤ ਨਾਮ ਜੁੜਿਆ, ਦਿਨ ਰਾਤ ਆਨੰਦ ਮਾਣਦਾ, ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਅਭੇਦ ਰਹਿੰਦਾ ਹੈ।
ਵਿੱਚੋਂ ਹਉਮੈ ਜਾਏ,
ਉਹਦੇ ਅੰਦਰੋਂ ਜਿਹੜੀ ਹਉਮੈ ਵਾਲੀ ਬਿਰਤੀ ਹੈ ਉਹ ਸਦਾ ਲਈ ਖਤਮ ਹੋ ਜਾਂਦੀ ਹੈ।
ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕੈ ਹਉ ਲਾਗੋ ਪਾਏ।
ਜਿਨੀ ਪੁਰਖੀ ਹਰ ਨਾਮ ਚਿਤ ਲਾਇਆ, ਇੱਥੇ ਸ਼ਬਦ ਆਇਆ ਜੀ ਪੁਰਖੀ, ਬਹੁ ਵਚਨ ਹੈ ਪੁਰਖਾਂ ਨੇ, ਜਿਨ੍ਹਾਂ ਪੁਰਖਾਂ ਨੇ, ਜਿਨ੍ਹਾਂ ਮਹਾਂਪੁਰਖਾਂ ਨੇ, ਜਿਨ੍ਹਾਂ ਗੁਰਮੁਖਾਂ ਨੇ। ਹਜ਼ੂਰ ਕਹਿੰਦੇ ਨੇ ਪਰਮਾਤਮਾ ਵਿੱਚ ਆਪਣੇ ਚਿੱਤ ਨੂੰ ਲਾਇਆ, ਜਿਨੀ ਪੁਰਖੀ ਹਰ ਨਾਮ ਚਿੱਤ ਲਾਇਆ ਤਿੰਨ ਕਹਿ ਖੋਂ ਲਾਗੋਂ ਪਾਏ। ਜਿਨ੍ਹਾਂ ਨੇ ਆਪਣੇ ਚਿੱਤ ਨੂੰ ਗੁਰਮੁਖਾਂ ਨੇ ਨਾਮ ਵਿੱਚ ਜੋੜਿਆ, ਧੰਨ ਗੁਰੂ ਅਮਰਦਾਸ ਕਹਿੰਦੇ ਨੇ ਮੈਂ ਨਾ ਉਹਨਾਂ ਦੇ ਚਰਨਾਂ ਨਾਲ ਲੱਗਦਾ ਵਾਂ, ਉਹਨਾਂ ਦੀ ਚਰਨ ਧੂੜ ਆਪਣੇ ਮਸਤਕ ਤੇ ਲਾਉਂਦਾ ਹਾਂ।
ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ।
ਫਿਰ ਦੂਸਰੇ ਪਦੇ ਵਿੱਚ ਇਸ ਤੁਕ ਨੂੰ ਰਿਪੀਟ ਕੀਤਾ ਕਿ ਕਾਇਆ ਕੰਚਨ ਤਾਂ ਬਣੇਗੀ, ਇਹ ਸੋਨੇ ਦੀ ਤਾਂ ਬਣੇਗੀ, ਸ਼ੁੱਧ ਬਣੇਗੀ ਜੇ ਸਤਿਗੁਰੂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਣਗੇ।
ਸੱਚਾ ਸੱਚ ਸਲਾਹੀਐ ਜੀ ਸਤਿਗੁਰ ਦੇ ਬੁਝਾਏ।
ਹਾਂ, ਅਗਲੇ ਪਦੇ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਆ। ਤੀਸਰਾ ਪਦ ਹੈ ਸ਼ੰਤ ਦਾ, ਕਹਿੰਦੇ ਉਹ ਸੱਚੇ ਨੂੰ ਸਦਾ ਸਲਾਹਣਾ ਚਾਹੀਦਾ ਹੈ, ਪਰ ਸਲਾਹਿਆ ਵੀ ਤਾਂ ਜਾਏਗਾ ਜੇ ਸਤਿਗੁਰੂ ਕਿਰਪਾ ਕਰਕੇ ਸੋਝੀ ਦੇ ਦੇ। ਤਾਂ ਗੁਰੂ ਅਮਰਦਾਸ ਵਾਰ ਵਾਰ ਗੁਰੂ ਦੀ ਗੱਲ ਕਰ ਰਹੇ ਆ ਜੀ, ਸਤਿਗੁਰੂ ਦੀ ਗੱਲ ਕਰ ਰਹੇ ਆ, ਕਿਉਂਕਿ ਗੁਰੂ ਘਰ ਦੇ ਅੰਦਰ ਨਾ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਪੱਟਿਆ ਜਾ ਸਕਦਾ। ਸਿੱਧੀ ਗੱਲ, ਲੱਖ ਤੁਸੀਂ ਜਪ ਕਰ ਲਓ, ਸੇਵਾ ਕਰ ਲਓ, ਤਪ ਕਰ ਲਓ, ਜਿੰਨਾ ਮਰਜ਼ੀ ਕਰ ਲਓ, ਜਿੰਨੀ ਦੇਰ ਤੱਕ ਗੁਰ ਪ੍ਰਸਾਦ ਨਹੀਂ, ਗੁਰਮੁਖੋ ਗੁਰ ਪ੍ਰਸਾਦ ਤੋਂ ਬਿਨਾਂ ਕਦੀ ਪ੍ਰਾਪਤੀ ਨਹੀਂ ਹੁੰਦੀ। ਪਰ ਇਹ ਵੀ ਸੱਚ, ਗੁਰ ਪ੍ਰਸਾਦ ਅਰਥ ਕਿਰਪਾ, ਜਦੋਂ ਗੁਰੂ ਕਿਰਪਾ ਵਰਤਾਉਂਦਾ ਉਦੋਂ ਗੁਣ ਔਗਣ ਕੁਛ ਵੀ ਨਹੀਂ ਦੇਖ ਦਿੰਦਾ, ਕਿਰਪਾ ਵਿੱਚ ਕੇਵਲ ਤਰਸ਼ ਹੀ ਹੁੰਦਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਜੋੜ ਮੇਲਾ ਆ ਰਿਹਾ, ਝਬਾਲ ਚੱਲ ਰਿਹਾ ਜੀ। ਜਿਸ ਵਕਤ ਸਨਮਾਨਯੋਗ ਮਾਤਾ ਗੰਗਾ ਜੀ ਉੱਥੇ ਗਏ ਸਨ ਜੀ, ਗਏ ਸਨ, ਚੇਤੇ ਰੱਖਿਓ, ਮੇਰੀ ਗੱਲ ਸਮਝ ਗਏ ਹੋਣਗੇ ਜਿਹੜੇ ਸੁਣ ਰਹੇ। ਮਾਤਾ ਜੀ ਉੱਥੇ ਗਏ ਆ, ਬੜਾ ਵੱਡਾ ਲੱਖਾਂ ਦੀ ਗਿਣਤੀ ਸੰਗਤ ਆਉਂਦੀ, ਸ਼੍ਰੋਮਣੀ ਕਮੇਟੀ ਪ੍ਰਬੰਧ ਕਰਦੀ। ਬਾਬਾ ਬੁੱਢਾ ਸਾਹਿਬ ਜੀ ਦਾ ਅੰਤਲਾ ਸਮਾਂ ਰਮਦਾਸ ਆਇਆ, ਸਾਨੂੰ ਸਭ ਨੂੰ ਪਤਾ ਹੈ। ਮੈਂ ਸਿਰਫ ਬੇਨਤੀ ਕਰਨ ਲੱਗਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਾਬਾ ਜੀ ਦੇ ਕੋਲ ਆ ਅੰਤਲੇ ਸਮੇਂ, ਅਤੇ ਐਡੀ ਕਮਾਲ ਦੀ ਗੱਲ ਕਿ ਇਹ ਵੀ ਪਤਾ ਹੈ ਵੀ ਇਸ ਮਹਾਂਪੁਰਖ ਨੇ ਅੱਜ ਅੰਮ੍ਰਿਤ ਵੇਲੇ ਸਰੀਰ ਛੱਡ ਜਾਣਾ, ਇਹ ਉਹਨਾਂ ਦੱਸਦਾ ਵੀ ਸਵੇਰੇ ਮੈਂ ਚਲੇ ਜਾਣਾ, ਅਤੇ ਕੋਈ ਬਿਮਾਰ ਨਹੀਂ, ਕੁਛ ਮਾਰ ਨਹੀਂ, ਆ ਜਿਹੜੀ ਬਿਮਾਰੀਆਂ ਬਿਮੂਰੀਆਂ ਗੱਲ ਹੀ ਕੋਈ ਨਹੀਂ। ਸ਼ਾਮ ਤੱਕ ਗੱਲਾਂ ਬਾਤਾਂ ਕੀਤੀਆਂ, ਬਚਨ ਬਲਾਸ ਹੋਏ, ਚਲੋ ਮੈਂ ਗੱਲਬਾਤ ਲਫ਼ਜ਼ ਵਰਤਿਆ ਨਹੀਂ, ਵਰਤਣਾ ਚਾਹੀਦਾ, ਪਰਮਾਤਮਾ ਦੀਆਂ ਸਿਫਤਾਂ ਦੀਆਂ ਬਚਨ ਬਲਾਸ ਹੋਏ। ਬਾਬਾ ਜੀ ਦੇ ਚਿਹਰੇ 'ਤੇ ਨੂਰ ਸੀ, ਉਹਨਾਂ ਦੀ ਉਮਰ ਉਸ ਵਕਤ 125 ਸਾਲ ਅਤੇ 2.5 ਦਿਨ ਵਿਦਵਾਨ ਕਹਿੰਦੇ ਆ, 125 ਸਾਲ ਦੀ ਉਮਰ ਸੀ ਬਾਬਾ ਬੁੱਢਾ ਜੀ ਦੀ। ਅਤੇ ਦਾਸ ਨੇ ਬੇਨਤੀ ਕੀਤੀ 1506 ਨੂੰ ਉਹਨਾਂ ਦਾ ਜਨਮ ਹੋਇਆ, 1618 ਨੂੰ ਗੁਰੂ ਨਾਨਕ ਸਾਹਿਬ ਨੂੰ ਮਿਲੇ 13 ਸਾਲ ਦੀ ਉਮਰ 'ਚ, 12 ਸਾਲ ਦੀ 'ਚ, ਅਤੇ 1604 ਨੂੰ ਗ੍ਰੰਥੀ ਸਾਹਿਬ ਬਣੇ 98 ਸਾਲ ਦੀ ਉਮਰ 'ਚ, 1631 ਨੂੰ ਉਹਨਾਂ ਚਲਾਣਾ ਕੀਤਾ। ਸਿੱਧੀ ਗੱਲ, 1506 ਨੂੰ ਆਗਮਨ, 1631 ਨੂੰ ਉਹਨਾਂ ਚਲਾਣਾ, 125 ਸਾਲ, ਅਤੇ 125 ਸਾਲਾਂ ਵਿੱਚੋਂ 113 ਸਾਲ ਸਿੱਖੀ ਕਮਾਈ, 13 ਦਿਨ ਨਹੀਂ, 113 ਸਾਲ 6 ਪਾਤਸ਼ੀਆਂ ਦੇ ਦੀਦਾਰ ਕੀਤੇ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਜਦੋਂ ਅੰਤਲਾ ਸਮਾਂ ਆਇਆ ਅਤੇ ਸਿੱਖ ਕੋਲ ਨੇ ਪੁੱਛਦੇ ਨੇ ਬਾਬਾ ਜੀ, ਗੁਰੂ ਨਾਨਕ ਸਾਹਿਬ ਦੇ ਅਤ ਪਿਆਰੇ, ਗੁਰੂ ਅੰਗਦ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਹੇ ਮਹਾਨ ਮਹਾਂਪੁਰ ਗੁਰਸਿੱਖਾਂ, ਸਾਨੂੰ ਕੋਈ ਬਚਨ ਦੱਸੋ ਸਿੱਖੀ ਕਿਵੇਂ ਕਮਾਈ ਜਾਂਦੀ। ਸੁਣਨ ਵਾਲੀ ਗੱਲ ਹੈ। ਬਾਬਾ ਜੀ ਨੇ ਜਿਹੜੇ ਸ਼ਬਦ ਕਹੇ, ਕਹਿਣ ਲੱਗੇ ਮੇਰੇ ਤੋਂ ਨਾ ਪੁੱਛੋ, ਸਤਿਗੁਰੂ ਕੋਲ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਕੋਲ ਸਨ। ਆਹ ਹੈ ਸਿੱਖੀ। ਇੱਥੇ ਮੇਰੇ ਵਰਗਾ ਇੱਕ ਦਿਨ ਅਰਦਾਸ ਕਰਦਾ, ਕਿਸੇ ਵੱਲ ਨਿਆਣਾ ਹੋ ਜਾ, ਸਾਰੀ ਜ਼ਿੰਦਗੀ ਟਿਕ ਨਹੀਂ ਦਿੰਦਾ, ਇਹ ਤਾਂ ਮੇਰੀ ਅਰਦਾਸ ਕਰਕੇ ਹੋਇਆ ਸੀ। ਦੇਖੋ ਬੇਨਤੀ ਕੀਤੀ, ਕਹਿਣ ਲੱਗੇ ਦੇਣ ਵਾਲੇ ਗੁਰੂ ਨਾਨਕ ਸਾਹਿਬ ਨੇ, ਪਰ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਹੈ ਮੇਰਾ। ਕਹਿਣ ਲੱਗੇ ਦਾਤਾ ਜੀ ਕੋਲ ਨੇ। ਬਾਬਾ ਬੁੱਢਾ ਸਾਹਿਬ ਦੇ ਸ਼ਬਦ ਸੁਣ ਕੇ ਛੇਵੇਂ ਗੁਰਦੇਵ ਕਹਿੰਦੇ ਆ, ਬਾਬਾ ਜੀ, ਸਿੱਖ ਪੁੱਛਦੇ ਆ, ਭਾਈ ਗੁਰਦਾਸ ਜੀ, ਭਾਈ ਜੇਠਾ ਜੀ, ਭਾਈ ਬਿਧੀ ਚੰਦ, ਸਾਰੇ ਸਿੱਖ ਹੋਤੇ ਸਨ, ਬਾਬਾ ਜੀ ਆਪਣੀ ਜ਼ਿੰਦਗੀ ਦਾ ਕੋਈ ਤਜ਼ਰਬਾ? ਮੈਨੂੰ ਪਤਾ ਨਹੀਂ ਇਹ ਗੱਲ, ਹਰ ਵਕਤ ਜਦੋਂ ਕਿਤੇ ਗੱਲ ਪਾਠ ਕਰੀਏ, ਸਿਮਰਨ ਕਰੀਏ, ਹੀ ਸਾਹਮਣੇ ਆਉਂਦੀ। ਕਹਿਣ ਲੱਗੇ ਜਪ ਕਰੋ ਸ਼ਬਦ ਦਾ। ਤਿੰਨ ਗੱਲਾਂ ਸੁਣਿਓ, ਜਪ ਕਰੋ ਸ਼ਬਦ ਦਾ, ਤਪ ਕਰੋ ਸੇਵਾ ਦਾ। ਜਪ ਸ਼ਬਦ ਦਾ, ਤਪ ਸੇਵਾ ਦਾ, ਅਤੇ ਸੰਜਮ ਇੰਦਰੀਆਂ ਦਾ। ਤਿੰਨ ਚੀਜ਼ਾਂ ਨੇ, ਜਪ, ਤਪ, ਸੰਜਮ। ਧਰਮ ਨਾ ਕਮਾਇਆ। ਜਪ ਕਰੋ ਸ਼ਬਦ ਦਾ, ਤਪ ਕਰੋ ਸੇਵਾ ਦਾ, ਸੰਜਮ ਰੱਖੋ ਇੰਦਰੀਆਂ ਦਾ, ਅਤੇ ਸਾਰੀ ਜ਼ਿੰਦਗੀ ਕਮਾਈ ਕਰਕੇ ਕਦੀ ਦਾਵਾ ਨਹੀਂ ਕਰਨਾ, ਹਮੇਸ਼ਾ ਕਿਰਪਾ ਮੰਗਣੀ ਹੈ, ਕਿਉਂਕਿ ਕਮਾਈਆਂ ਨੂੰ ਵੀ ਭਾਗ ਤਾਂ ਲੱਗਦਾ ਜੇ ਇਹਦੀ ਕਿਰਪਾ ਹੋਵੇ ਤਾਂ। ਬਸ ਮੈਂ ਇੱਕੋ ਬੇਨਤੀ ਕਰਾਂਗਾ, ਗੁਰ ਪ੍ਰਸਾਦ ਮੰਗੀਏ। ਗੁਰੂ ਅਮਰਦਾਸ ਕਹਿੰਦੇ ਆ, ਕੰਚਨ ਕਾਇਆ ਹੋ ਜਾਂਦੀ ਹੈ, ਉਹ ਸੱਚੇ ਨੂੰ ਧਿਆਏਗਾ ਜਿਹਨੂੰ ਸਤਿਗੁਰੂ ਸੋਝੀ ਦਿੰਦਾ ਹੈ।
ਬਿਨ ਸਤਿਗੁਰ ਭਰਮ ਭੁਲਾਣੀਆ, ਕਿਆ ਮੋਹ ਦੇਸਨ ਆਗੈ ਜਾਏ।
ਸਤਿਗੁਰੂ ਤੋਂ ਬਿਨਾਂ ਉਹ ਜੀਵ ਇਸਤਰੀਆਂ ਭਰਮ ਚ ਭੁੱਲੀਆਂ ਨੇ, ਜਿਹੜੇ ਚਲਾਕੀ ਵਰਦੇ ਨਾ, ਗੁਰੂ ਦੀ ਕੀ ਲੋੜ, ਅੰਮ੍ਰਿਤ ਦੀ ਕੀ ਲੋੜ। ਇਹ ਬਾਬੇ ਐਵੇਂ ਗੱਲਾਂ ਕਰਦੇ ਆ। ਬਾਬਾ ਜੀ ਕਹਿੰਦੇ ਆ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬਵਾੜ ਜੋ ਸੁਣਿਆ ਅੰਦਰ ਖੇਤ। ਹੁਣ ਕਿ ਜਿਹੜੇ ਕਹਿੰਦੇ ਜੀ ਆਓ ਸਾਡੇ ਨਾਲ ਡਾਇਲਾਗ ਕਰੋ, ਗੱਲਬਾਤ ਕਰੋ, ਮੈਂ ਇਹਦੇ ਨਾਲ ਕੋਈ ਸਹਿਮਤ ਨਹੀਂ। ਜੋ ਨਗੁਰਾ ਬਹੁ ਬਾਤਾਂ ਜਾਣੇ, ਉਹ ਹਰ ਦਰਗਾਹ ਹੈ ਭ੍ਰਸ਼ਟੀ। ਜਿੰਨੀਆਂ ਨਗੁਰੇ ਨੂੰ ਦਲੀਲਾਂ ਆਉਂਦੀਆਂ ਨੇ ਚੇਤੇ ਰੱਖਿਓ, ਇਹਨੂੰ ਕਿਸੇ ਨੂੰ ਆਉਂਦੀਆਂ ਹੀ ਨਹੀਂ। ਬਾਬਾ ਜੀ ਕਹਿੰਦੇ ਸੱਤ ਬਚਨ ਬਸ, ਜੋ ਗੁਰੂ ਜੀ ਨੇ ਕਹਿ ਦਿੱਤਾ। ਅਤੇ ਮਹਾਰਾਜ ਕਹਿੰਦੇ ਆ, ਇਹਦੇ ਵਿੱਚ ਹੀ ਸਾਡਾ ਭਲਾ ਹੈ, ਪਰ ਸਤਿਗੁਰੂ ਤੋਂ ਬਿਨਾਂ ਚੇਤੇ ਰੱਖਿਓ, ਕਿਤੇ ਟਿਕਾਣਾ ਨਹੀਂ ਮਿਲਣਾ। ਕਿਹੜਾ ਮੂੰਹ ਲੈ ਕੇ ਪਰਮਾਤਮਾ ਦੇ ਘਰ ਨੂੰ ਜਾਏਗਾ?
ਕਿਆ ਦੇਨ ਮੋਹ ਜਾਏ, ਅਵਗੁਣ ਪਛਤਾਏ, ਦੁੱਖੋ ਦੁੱਖ ਕਮਾਏ।
ਇਹੋ ਜਿਹੀਆਂ ਜੀਵ ਇਸਤਰੀਆਂ ਜਾਂ ਮਨੁੱਖ ਕਿਹੜਾ ਮੂੰਹ ਅੱਗੇ ਲੈ ਕੇ ਜਾਣਗੇ, ਪਛਤਾਣਗੇ, ਔਗਣਾਂ ਨਾਲ ਪੰਡਾ ਬੰਨੀਆਂ ਨੇ। ਤੇ ਮਹਾਰਾਜ ਕਹਿੰਦੇ ਆ, ਦੁੱਖ ਵਿੱਚ ਦੁੱਖ ਹੀ ਕਮਾਉਂਦੇ ਹਨ।
ਨਾਮ ਰੱਤੀਆ ਸੇ ਰੰਗ ਚਲੂਲਾ, ਤੇਰ ਕੈ ਅੰਕ ਸਮਾਏ।
ਪਰ ਜਿਹੜੇ ਜੀਵ ਪਰਮਾਤਮਾ ਦੇ ਨਾਮ ਵਿੱਚ ਰਤੇ ਨੇ, ਚਲੂਲਾ ਦਾ ਲਫ਼ਜ਼ੀ ਅਰਥ ਹੈ ਗੂੜਾ, ਪੂਰਾ ਰੰਗ ਜਿਨ੍ਹਾਂ ਨੂੰ ਨਾਮ ਦਾ ਚੜ੍ਹਿਆ, ਸਤਿਗੁਰੂ ਕਹਿੰਦੇ ਨੇ ਪਿਰ ਕੈ ਅੰਕ ਸਮਾਏ। ਪਿਰ ਦਾ ਅਰਥ ਜੀ ਪਤੀ, ਅੰਕ ਦਾ ਅਰਥ ਗੋਦੀ ਹੁੰਦਾ, ਬਾਹਰਮੁਖੀ ਅਰਥ ਇਹ ਨੇ, ਪਰ ਇਹਦੇ ਅੰਦਰੂਨੀ ਅਰਥ ਨੇ ਉਹ ਮਨੁੱਖ, ਉਹ ਭਾਗਾਂ ਵਾਲੇ ਵਾਹਿਗੁਰੂ ਦੇ ਵਿੱਚ ਅਪੇਦ ਹੋ ਗਏ, ਉਹਦੇ ਵਿੱਚ ਸਮਾ ਗਏ ਹਨ।
ਇਸ ਜੀਵਡ ਅਵਰ ਨਾ ਸੂਜਾਈ, ਇਸ ਆਗੈ ਕਹੀਐ ਜਾਏ।
ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਉਹਦੇ ਵਰਗਾ ਹੈ ਜਿਹਦੇ ਅੱਗੇ ਜਾ ਕੇ ਰੋਣਾ ਰੋਈਏ, ਜਿਹਦੇ ਅੱਗੇ ਅੰਦਰ ਦੀ ਵੇਦਨਾ ਦੱਸੀਏ? ਕਿਉਂਕਿ ਉਹ ਅਨੂਪ ਹੈ, ਸਭ ਤੇ ਉੱਚਾ ਹੈ ਉਹ, ਉਸ ਤੋਂ ਬਿਨਾਂ ਹੋਰ ਕੋਈ ਨਹੀਂ।
ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ।
ਉਸ ਸੱਚੇ ਪਰਮਾਤਮਾ ਨੂੰ ਸਲਾਹਣਾ ਚਾਹੀਦਾ ਹੈ, ਉਹਦੀ ਸਿਫਤ ਕਰਨੀ ਚਾਹੀਦੀ ਹੈ, ਪਰ ਜੇ ਸਤਿਗੁਰੂ ਇਹ ਗੱਲ ਸਮਝਾ ਦੇਵੇ।
ਜਿੰਨੀ ਸੱਚੜਾ ਸੱਚ ਸਲਾਹਿਆ, ਹਉ ਤਿੰਨ ਲਾਗੋਂ ਪਾਏ।
ਇਹ ਇਸ ਸ਼ੰਤ ਦਾ ਚੌਥਾ ਪਦਾ ਹੈ ਜੀ, ਸਮਾਪਤੀ ਵਾਲਾ ਪਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਰ ਰਿਹਾ, ਜਿੰਨੀ ਸੱਚ, ਜਿਨ ਸੱਚੜਾ ਸੱਚ ਸਲਾਹਿਆ, ਹਉ ਤਿੰਨ ਲਾਗੋਂ ਪਾਏ। ਇਹ ਦੋ ਸ਼ਬਦ ਮਹਾਰਾਜ ਜੀ ਨੇ ਵਰਤੇ ਇੱਥੇ ਜੀ, ਕਿਰਪਾ ਕੀਤੀ, ਸੱਚੜਾ ਸੱਚ। ਹੁਣ ਇਹਦੇ ਅਰਥ ਜੇ ਅੱਖਰੀ ਅਰਥ ਕਰਾਂਗੇ, ਕੋਈ ਪੁੱਛ ਵੀ ਸਕਦਾ ਵੀ ਦੋ ਵਾਰੀ ਕਿਉਂ ਆਇਆ ਸੱਚੜਾ ਸੱਚ? ਇਹਦਾ ਸਿੱਧਾ ਅਰਥ ਇਹ ਹੋਵੇਗਾ ਵੀ ਜਿਹੜਾ ਹਰ ਵੇਲੇ ਹੀ ਸੱਚ ਹੈ। ਆਦ ਸੱਚ, ਜੁਗਾਦ ਸੱਚ, ਖੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਜਿਹੜਾ ਹੈ ਹੀ ਸੱਚ, ਜਿਹੜੇ ਇਨਸਾਨ ਉਸ ਸੱਚੋ ਸੱਚ ਪਰਮਾਤਮਾ ਨੂੰ ਸਲਾਉਂਦੇ ਨੇ, ਉਸ ਪਰਮੇਸ਼ਵਰ ਦੀ ਇਬਾਦਤ ਕਰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਆ, ਹਾਂ ਤਿੰਨ ਲਾਗੋਂ ਭਾਏ ਮੈਂ ਉਹਨਾਂ ਦੇ ਚਰਨਾਂ ਨਾਲ ਜੁੜਦਾ ਹਾਂ।
ਜਨ ਸੱਚੇ ਨਿਰਮਲੇ ਤਿੰਨ ਮਿਲਿਆ ਮਲ ਸਭ ਜਾਏ।
ਹੁਣ ਉਹ ਜਪਣ ਵਾਲੇ ਜਿਹੜੇ ਨੇ ਉਹਨਾਂ ਦੇ ਤਨ ਵੀ ਨਿਰਮਲੇ ਨੇ, ਮਨ ਵੀ ਨਿਰਮਲੇ ਨੇ, ਪਵਿੱਤਰ ਹੋ ਗਏ ਨੇ। ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਮਹਾਰਾਜ ਜੀ ਨੇ ਸ਼ਬਦ ਵਰਤੇ ਸਾਰੇ, ਉਹ ਜਿਉਂ ਪਵਿੱਤਰ ਨੇ, ਹੁਣ ਉਹਨਾਂ ਦੀ ਨਿਰਮਲਤਾਈ ਜਿਹੜੀ ਹੈ ਉਹਨਾਂ ਨੂੰ ਮਿਲ ਕੇ ਮੈਲੇ ਬੰਦੇ ਦੀ ਮੈਲ ਵੀ ਚਲੀ ਜਾਂਦੀ ਹੈ। ਹਜ਼ੂਰ ਕਹਿੰਦੇ ਨੂੰ ਨਿਰਮਲ ਨੇ, ਉਹਨਾਂ ਨੂੰ ਜਦੋਂ ਕੋਈ ਮਿਲਦਾ ਹੈ ਤਿੰਨ ਮਿਲਿਆਂ ਮਲ ਸਭ ਜਾਏ। ਉਹਨਾਂ ਦੀ ਸੰਗਤ ਕੀਤਿਆਂ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪੈ ਚੀਤਾ। ਉਹਦੇ ਨਾਲ ਅੰਦਰ ਪਵਿੱਤਰ ਹੁੰਦਾ ਹੈ।
ਮਿਲਿਆ ਮਲ ਸਭ ਜਾਏ, ਸੱਚਾ ਸਰ ਨਾਏ, ਸੱਚਾ ਸਹਿਜ ਸੁਭਾਏ।
ਤਿੰਨ ਮਿਲਿਆ ਮਲ ਸਭ ਜਾਏ, ਸੱਚਾ ਸਰ ਨਾਏ। ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸੋਭਤ ਸੰਗਤ ਵੀ ਜਾ ਕੇ ਸਾਰੀ ਵਾਸ਼ਨਾ ਦੀ ਮੈਲ ਨਿਕਲ ਜਾਂਦੀ ਹੈ। ਇੰਜ ਉਹ ਸੱਚੇ ਸਰੋਵਰ ਵਿੱਚ ਨਹਾਤੇ ਹੋਏ ਆ ਅਤੇ ਉਹਨਾਂ ਦੀ ਸੰਗਤ ਕਰਕੇ ਸਹਿ ਸੁਭਾਏ ਹੀ ਜੀਵਨ ਵਿੱਚ ਪਲਟਾ ਆਉਂਦਾ ਹੈ।
ਨਾਮ ਨਿਰੰਜਨ ਅਗਮਿਆ ਗੋਚਰ, ਸਤਿਗੁਰ ਦੀ ਆ ਬੁਝਾਏ।
ਹਜ਼ੂਰ ਕਹਿੰਦੇ ਨੇ ਤੁਹਾਨੂੰ ਨਾਮ ਦੀ ਗੱਲ ਵਾਰ ਵਾਰ ਕੀਤੀ ਹੈ, ਨਾਮ ਹੈ ਤਾਂ ਨਿਰੰਜਨ। ਦੇਖੋ ਇਹ ਤਿੰਨ ਸ਼ਬਦ ਜ਼ਰੂਰ ਸੁਣਿਓ, ਨਾਮ ਨਿਰੰਜਨ, ਅੱਗੇ ਹੈ ਅਗਮ ਅਗੋਚਰ। ਨਿਰੰਜਨ ਦਾ ਅਰਥ ਹੈ ਜਿਹਨੂੰ ਕੋਈ ਕਾਲਖ ਨਹੀਂ। ਵੈਸੇ ਅੰਜਨ ਦਾ ਲਫ਼ਜ਼ੀ ਅਰਥ ਸੁਰਮਾ ਹੁੰਦਾ, ਸੁਰਮਾ ਹੁੰਦਾ ਕਾਲਾ। ਨਿਰਅੰਜਨ ਦਾ ਅਰਥ ਹੈ ਜਿਹਨੂੰ ਕੋਈ ਕਾਲਖ ਨਹੀਂ, ਮਾਇਆ ਦੀ ਕਾਲਖ ਨਹੀਂ, ਉਹਨੂੰ ਕੋਈ ਧੱਬਾ ਹੀ ਨਹੀਂ ਜੀ, ਉਹ ਨਿਰਮਲ। ਨਿਰੰਜਨ ਸ਼ਬਦ ਹੈ ਅਗਮ, ਲਫ਼ਜ਼ ਗਮ ਵੀ ਹੁੰਦਾ, ਅਰਥ ਪਹੁੰਚਣਾ। ਅਗਮ ਦਾ ਅਰਥ ਹੁੰਦਾ ਅਪਹੁੰਚ, ਜਿਹਦੇ ਤੱਕ ਸਾਡੀ ਗਮਤਾ ਨਹੀਂ ਅਸੀਂ ਉਹ ਤੱਕ ਪਹੁੰਚ ਹੀ ਨਹੀਂ ਸਕਦੇ। ਨਾਮ ਨਿਰੰਜਨ ਅਗਮ ਅਗੋਚਰ, ਇਹ ਲਫ਼ਜ਼ ਸੁਣਿਓ ਜੀ। ਗੋਚਰ ਐੜਾ ਗੇਤਰ ਲੱਗਾ, ਗੋਦਰਥ ਇੰਦਰੀਆਂ ਵੀ ਹੈ। ਅਗੋਚਰ ਦਾ ਅਰਥ ਹੈ ਜਿੱਥੋਂ ਤੱਕ ਸਾਡੀਆਂ ਇੰਦਰੀਆਂ ਦੀ ਵੀ ਪਹੁੰਚ ਨਹੀਂ, ਸਾਡੀਆਂ ਅੱਖਾਂ ਦੀ, ਸਾਡੇ ਕੰਨ ਦੀ, ਗਿਆਨ ਇੰਦਰੀਆਂ ਦੀ ਕੋਈ ਪਹੁੰਚ ਨਹੀਂ। ਨਾਮ ਕਾਲਖ ਤੋਂ ਰਹਿਤ ਹੈ, ਨਾਮ ਅਗਮ ਹੈ, ਨਾਮ ਅਗੋਚਰ ਹੈ। ਪਰ ਮਹਾਰਾਜ ਕਹਿੰਦੇ ਨੇ ਹਾਂ ਇੱਕ ਕਿਰਪਾ ਹੋ ਜਾਂਦੀ ਹੈ, ਸਤਿਗੁਰੂ ਦੀਆ ਬੁਝਾਏ, ਸਾਡੀ ਪਹੁੰਚ ਕੋਈ ਨਹੀਂ, ਪਰ ਜਦੋਂ ਸਤਿਗੁਰੂ ਤਰਸ ਕਰ ਦੇਵੇ ਫਿਰ ਇਹ ਗੋਚਰ ਨਾਮ ਦੀ ਵੀ ਲਖਤਾ ਕਰਾ ਦਿੰਦਾ ਹੈ, ਉਸ ਨਿਰੰਜਨ ਨਾਮ ਤੱਕ ਮਿਲਾ ਦਿੰਦਾ ਹੈ।
ਅਨਦਿਨ ਭਗਤ ਕਰੇ ਰੰਗ ਰਾਤੇ, ਨਾਨਕ ਸੱਚ ਸਮਾਏ।
ਪਰਮਾਤਮਾ ਦੀ ਭਗਤੀ ਵਿੱਚ ਰੱਤੇ ਹੋਏ ਜਿਹੜੇ ਨੇ ਦਿਨ ਰਾਤ ਉਹਦਾ ਸਿਮਰਨ ਕਰਦੇ ਨੇ, ਉਹਦੀ ਇਬਾਦਤ ਕਰਦੇ ਨੇ, ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਉਹ ਸੱਚ ਵਿੱਚ ਸਮਾ ਜਾਂਦੇ ਹਨ।
ਜਿਨੀ ਸੱਚੜਾ ਸੱਚ ਧਿਆਏ ਆ, ਹਾਉ ਤਿੰਨ ਕਾ ਲਾਗੋ ਪਾਏ।
ਜਿਨ੍ਹਾਂ ਗੁਰਮੁਖਾਂ ਨੇ ਸੱਚੋ ਸੱਚ ਪਰਮਾਤਮਾ ਨੂੰ ਧਿਆਇਆ ਹੈ, ਮੈਂ ਉਹਨਾਂ ਦੇ ਚਰਨ ਛੂਹਣਾ ਵਾਂ, ਉਹਨਾਂ ਨੂੰ ਨਮਸਕਾਰ ਕਰਨਾ ਵਾਂ। ਜਿਵੇਂ ਮਹਾਰਾਜ ਜੀ ਦਾ ਬਚਨ ਹੈ, ਅਸੀਂ ਪੜ੍ਹਦੇ ਹਾਂ ਕਿ ਜਿਨੀ ਪਛਾਤਾ ਸੱਚ ਚੁੰਮਾਂ ਪੈਰ ਮੂੰਹ, ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨੀ ਪਛਾਤਾ ਸੱਚ ਚੁੰਮਾਂ ਪੈਰ ਮੂੰਹ। ਇਹ ਸੀ ਗੁਰੂ ਅਮਰਦਾਸ ਦਾ ਅੱਜ ਦਾ ਬਚਨ, ਜਿਹੜਾ ਹਰਿਮੰਦਰ ਸਾਹਿਬ ਜੀ ਤੋਂ ਹੁਕਮ ਆਇਆ। ਮੈਂ ਸਿਰਫ ਫਿਰ ਬੇਨਤੀ ਕਰ ਦਿਆਂਗਾ, ਦੋ ਮਿੰਟ 'ਚ ਚਾਰ ਇਹਦੇ ਪਦੇ ਨੇ। ਪਹਿਲੇ ਪਦੇ ਵਿੱਚ ਸਰੀਰ ਨਾਸ਼ਵੰਤ ਹੈ, ਇਹਨੂੰ ਬੁਢੇਪੇ ਨੇ ਇੱਕ ਦਿਨ ਹਰਾਉਣਾ ਹੈ। ਅਤੇ ਮੈਂ ਅਰਜ਼ ਕੀਤੀ ਜਵਾਨੀ ਜਿੱਦਣ ਵੀ ਖਰੀ ਹੈ, ਬੰਦਿਆਂ ਤੋਂ ਨਹੀਂ ਖਰੀ, ਆਪਣੇ ਬੁਢੇਪੇ ਤੋਂ ਖਰੀ ਹੈ। ਦੂਜੀ ਗੱਲ, ਇਹ ਕਾਇਆ ਸੋਨੇ ਵਰਗੀ ਸ਼ੁੱਧ ਹੋ ਜਾਏਗੀ ਜੇ ਸਤਿਗੁਰੂ ਦੇ ਵਿੱਚ ਸਮਾ ਜਾਏਗਾ ਤਾਂ। ਗੁਰੂ ਮਿਲਾ ਲੈ, ਹੁਣ ਦੇਖੋ ਗੁਰੂ ਅਮਰਦਾਸ ਬੁਢੇਪੇ ਦੀ ਗੱਲ ਕਰਦੇ ਅਤੇ ਆਪ ਜਦੋਂ ਗੁਰੂ ਬਣੇ 72 ਸਾਲ ਦੀ ਉਮਰ ਹੈ। ਕਹਿੰਦੇ ਨੇ ਗੁਰੂ ਮਿਲ ਜਾਏ ਸੋਨੇ ਵਰਗੇ, 60 ਸਾਲ ਦੀ ਉਮਰ 'ਚ ਗਾਗਰ ਚੁੱਕੀ, 12 ਸਾਲ ਗਾਗਰ ਢੋਈ, ਕੰਚਨ ਕਾਇਆ ਬਣ ਗਈ ਗੁਰੂ ਅਮਰਦਾਸ ਦੀ। ਕਹਿੰਦੇ ਸਤਿਗੁਰੂ ਮਿਲਾ ਲਏ, ਤੀਜੇ ਪਦੇ ਵਿੱਚ ਨਾਮ ਤੋਂ ਵਿਖੋਣੇ ਕਿਹੜਾ ਮੂੰਹ ਲੈ ਕੇ ਅੱਗੇ ਜਾਣਗੇ। ਚੌਥੇ ਪਦੇ ਵਿੱਚ ਜਿਨ੍ਹਾਂ ਨੇ ਸੱਚ ਵਿੱਚ ਸਮਾ ਗਏ, ਗੁਰੂ ਅਮਰਦਾਸ ਬਚਨ ਕਰਦੇ ਆ
ਮੈਂ ਉਹਨਾਂ ਦੇ ਚਰਨਾਂ ਨਾਲ ਜੁੜਨਾ ਵਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ, ਆਪ ਜੀ ਕੋਲ ਲਿਸਟ ਤਾਂ ਆ ਗਈ ਹੋਣੀ ਹੈ ਜੋ ਟਾਈਮ ਦਾਸ ਨੂੰ ਦਿੱਤਾ ਗਿਆ ਹੈ 13 ਤਰੀਕ ਤੱਕ। ਸਤਿਗੁਰੂ ਕਿਰਪਾ ਕਰੇ ਸਭ ਖੈਰੀਅਤ ਰਹੇ, ਸਭ ਠੀਕ ਰਹੇ ਅਤੇ 13 ਤਰੀਕ ਤੱਕ ਸੇਵਾ ਜ਼ਰੂਰ ਨਿਭੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਆਓ ਆਪਾਂ ਫਿਰ ਹਜ਼ੂਰ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਰਵਣ ਕਰੀਏ ਜੀ।
ਅਨ ਦਿਨ ਭਗਤ ਕਰੇ ਰੰਗ ਰਾਤੇ, ਨਾਨਕ ਸੱਚ ਸਮਾਏ, ਜਿਨੀ ਸੱਚੜਾ ਸੱਚ ਧਿਆਇਆ, ਹਉ ਤਿਨ ਕੈ ਲਾਗੋ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।